And now, news takeaway.
News takeaway segment ਦੇ ਵਿੱਚ ਆਪਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ।
ਆਵਾਜ਼ ਹੀ ਬੈਟਰ ਲੱਗ ਰਹੀ ਆ, ਮਤਲਬ ਮੰਡੇ ਤੋਂ ਲੈ ਕੇ ਅੱਜ ਥਰਸਡੇ ਹੋ ਗਿਆ, ਹਰ ਰੋਜ਼ ਆਵਾਜ਼ ਦੇ ਵਿੱਚ ਫਰਕ ਨਜ਼ਰ ਆ ਰਿਹਾ।
ਚਲੋ ਸ਼ੁਕਰ ਹੈ, ਇਟਸ ਗੈਟਿੰਗ ਬੈਟਰ, ਕਾਂਟ ਕੰਪਲੇਨ।
ਯੂ ਆਰ ਸਾਊਂਡਿੰਗ ਬੈਟਰ, ਆਫ ਕੋਰਸ। ਵਾਸੂ, ਇੱਕ ਨਾ ਲਿਸਨਰਸ ਦੇ ਮੈਸੇਜਸ ਆ ਰਹੇ ਸੀ ਵਟਸਐਪ ਤੇ। ਇੱਕ ਆਪਣੇ ਲਿਸਨਰ ਹੈਗੇ ਨੇ ਕਨੈਕਟੀਕਟ ਤੋਂ ਸੁਣਦੇ ਹੁੰਦੇ, ਹਰਵਿੰਦਰ ਸਿੰਘ ਜੀ, ਉਹਨਾਂ ਨੇ ਆਈਡੀਆ ਫਲੋਟ ਕੀਤਾ। ਉਹ ਕਹਿੰਦੇ ਐਂ ਕਰੋ ਵੀ ਤੁਸੀਂ ਤਿੰਨ ਜਣੇ ਸ਼ੋਅ ਕਰਿਆ ਕਰੋ, ਹੈ ਨਾ। ਫਿਰ ਉਸ ਤੋਂ ਬਾਅਦ ਉਸ ਆਈਡੀਆ 'ਤੇ ਫਿਰ ਬਹੁਤ ਸਾਰੇ ਮੈਸੇਜਸ ਆਉਣ ਲੱਗ ਗਏ। ਫਿਰ ਇੱਕ ਸਾਡੇ ਲਿਸਨਰ ਹੈਗੇ ਨੇ ਜਗਜੀਤ ਸਿੰਘ ਜੀ, ਉਹ ਕਹਿੰਦੇ ਇੱਦਾਂ ਕਰਿਆ ਕਰੋ ਵੀ ਤੁਸੀਂ ਤਿੰਨ ਜਣੇ ਨਾ ਵੰਸ ਅ ਵੀਕ ਇਕੱਠੇ ਆ ਜਾਇਆ ਕਰੋ ਇੱਕ ਸ਼ੋਅ ਦੇ ਵਿੱਚ, ਅਤੇ ਕਰੰਟ ਅਫੇਅਰਸ 'ਤੇ ਕੋਈ ਡਿਬੇਟ ਵਰਗਾ ਤੁਸੀਂ ਸ਼ੋਅ ਕਰਿਆ ਕਰੋ। ਹੁਣ ਇਹ ਇਸ ਆਈਡੀਆ ਨੂੰ ਬੜਾ ਸਪੋਰਟ ਕੀਤਾ ਜਾ ਰਿਹਾ ਸਾਡੇ ਲਿਸਨਰਸ ਵੱਲੋਂ।
ਡਿਬੇਟ ਦੋ ਤਿੰਨਾਂ ਵਿਚਕਾਰ ਹੁੰਦੀ ਹੈ, ਤਿੰਨਾਂ ਵਿਚਕਾਰ ਕਿਵੇਂ ਹੋਈ? ਇੱਕ ਫੋਰ, ਇੱਕ ਅਗੇਂਸਟ, ਇੱਕ ਵਿੱਚ ਵਿਚਾਲੇ।
ਹਾਂ, ਇੱਕ ਮੀਡੀਏਟਰ ਬਣ ਜਾ ਕਰੋ ਫਿਰ।
ਮੀਡੀਏਟਰ ਬਣ ਜਾ।
ਹਾਂ, ਇਦਾਂ ਵੀ ਤਾਂ ਹੋ ਸਕਦਾ।
ਫਿਰ ਚਲੋ ਠੀਕ ਆ,
ਨਾਲੇ ਉਹ ਕਹਿੰਦੇ ਵੀ ਦੁਪਹਿਰੇ ਕਰਿਆ ਕਰੋ।
ਦੁਪਹਿਰੇ ਸੌਂਈਏ ਨਾ, ਸਵੇਰੇ ਵੀ ਕਰੋ, ਸ਼ਾਮੀ ਵੀ ਕਰੋ, ਦੁਪਹਿਰੇ ਵੀ ਕਰੋ। ਚਲੋ ਠੀਕ ਹੈ,
ਮੇਰੇ ਵਾਸਤੇ ਗੁੱਡ ਆਈਡੀਆ, ਦੁਪਹਿਰੇ ਕਰਿਆ ਕਰੋ।
ਤਾਂ ਹੀ ਤੁਸੀਂ ਲੱਗੇ ਹੋਏ ਹੋ, ਮੈਂ ਦੇਖ ਰਿਹਾ। ਨਹੀਂ, ਇਹ ਜ਼ਰੂਰ ਵਧੀਆ ਆਈਡੀਆ ਜੀ, ਸ਼ੋਰ।
ਚਲੋ ਐਨੀਵੇਸ, ਤੇ ਆਪਣੇ ਲਿਸਨਰ ਇੱਕ ਹੋਰ ਹੈਗੇ ਨੇ, ਉਹਨਾਂ ਦਾ ਵੀ ਮੈਸੇਜ ਆਇਆ। ਉਹ ਕਹਿੰਦੇ ਤੁਸੀਂ ਰੈਫਰੀ ਬਣ ਜਾਇਆ ਕਰੋ।
ਅਸੀਂ ਕਿਹੜਾ ਕੁਸ਼ਤੀ ਕਰਾਉਣੀ? ਰੈਫਰੀ ਤਾਂ ਕੁਸ਼ਤੀ ਹੁੰਦਾ।
ਜੇ ਦੋ ਤਰ੍ਹਾਂ ਦੀ ਡਿਬੇਟ ਆ ਤਾਂ ਵਿਚਾਲੇ ਮੈਂ, ਤੇ ਉਹੀ ਗੱਲ ਆ ਨਾ, ਮੈਂ ਮੀਡੀਏਟਰ ਬਣ ਜਾਣਾ, ਮੇਰੇ ਵਾਸਤੇ ਸੌਖਾ ਗਾ। ਮੈਂ
ਠੀਕ ਹੈ,
ਤੁਸੀਂ ਦੋਨਾਂ ਨੇ ਲੜਨਾ ਤਾਂ ਹੈ ਨੀ, ਠੀਕ ਹੈ ਨਾ। ਤੁਸੀਂ ਬੜੇ ਰਿਸਪੈਕਟਫੁਲੀ ਸਾਰੀ ਡਿਬੇਟ ਕਰਨੀ ਆ, ਸੋ ਮੈਨੂੰ ਬੜਾ ਕੁਛ ਕਰਨਾ ਨੀ ਪੈਣਾ ਹੈਗਾ, ਨਾਲੇ ਦੁਪਹਿਰ ਵਾਲੇ ਟਾਈਮ ਹੋ ਜਾਣੀ ਹੈ ਡਿਬੇਟ।
ਠੀਕ ਹੈ,
ਕਰ ਲੈਂਦੇ ਹਾਂ ਮੇਰੇ ਖਿਆਲ 'ਚ।
ਠੀਕ ਹੈ,
ਅੱਛਾ, ਸ਼ੁਰੂਆਤ ਕਰਦੇ ਹਾਂ ਵਾਸੂ। ਜਿਹੜੀ ਕੱਲ੍ਹ ਲਿਬਰਲ ਸਰਕਾਰ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਮਾਈਨੋਰਿਟੀ ਲਿਬਰਲ ਸਰਕਾਰ ਨੇ ਜਿਹੜੀ ਪਹਿਲੀ ਕੌਨਫੀਡੈਂਸ ਵੋਟ ਸੀ, ਥਰੋਨ ਸਪੀਚ 'ਤੇ ਹੋਣੀ ਸੀ ਇਹ ਕੌਨਫੀਡੈਂਸ ਵੋਟ। ਇੱਕ ਵਾਰ ਤਾਂ ਐਂ ਲੱਗਿਆ ਵੀ ਕੀ ਬਣੂ, ਉਹ ਇਸ ਕਰਕੇ ਲੱਗਿਆ ਕਿਉਂਕਿ NDP ਦੇ ਜਿਹੜੇ ਇੰਟਰਮ ਲੀਡਰ ਨੇ ਡੌਨ ਡੇਵਿਸ, ਉਹ ਆਏ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਕਿ ਅਸੀਂ ਥਰੋਨ ਸਪੀਚ ਨੂੰ ਸਪੋਰਟ ਨਹੀਂ ਕਰਨਾ। ਉਹਨਾਂ ਤੋਂ ਪਹਿਲਾਂ ਪਤਾ ਹੀ ਸੀਗਾ ਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਸਪੋਰਟ ਨਹੀਂ ਕਰਨਾ, ਬਲੌਕ ਕੁਬੈਕਵਾ ਨੇ ਵੀ ਸਪੋਰਟ ਨਹੀਂ ਕਰਨਾ। ਅੱਛਾ, ਜੇ ਐਲਿਜ਼ਾਬੈਥ ਮੇ ਸਪੋਰਟ ਕਰ ਵੀ ਦਿੰਦੇ ਆ ਤਾਂ ਵੀ ਜਿਹੜੀ ਕੌਨਫੀਡੈਂਸ ਵੋਟ ਦੇ ਵਿੱਚ ਵੋਟਾਂ ਪੈਣੀਆਂ ਸੀਗੀਆਂ, ਨੋਨ ਕੌਨਫੀਡੈਂਸ ਦੇ ਹੱਕ ਦੇ ਵਿੱਚ ਵੱਧ ਪੈ ਜਾਣੀਆਂ ਸੀਗੀਆਂ, ਅਤੇ ਕੌਨਫੀਡੈਂਸ ਸਮਰਥਨ ਦੇ ਵਿੱਚ ਘੱਟ ਪੈਣੀਆਂ ਸੀਗੀਆਂ, ਸਰਕਾਰ ਦੇ ਸਮਰਥਨ ਦੇ ਵਿੱਚ ਵੋਟਾਂ ਘੱਟ ਪੈਣੀਆਂ ਸੀ। ਸੋ ਇਹਦਾ ਮਤਲਬ, ਇਹਦਾ ਮਤਲਬ ਇਹ ਲੱਗ ਰਿਹਾ ਸੀਗਾ ਵੀ ਕੀ ਸਰਕਾਰ ਡਿੱਗ ਜੂਗੀ, ਕੀ ਸਨੈਪ ਇਲੈਕਸ਼ਨਸ ਹੋ ਜਾਣਗੀਆਂ, ਵੋਟ ਵਿਲ ਹੈਪਨ। ਸੋ ਇੱਕ ਵਾਰ ਤਾਂ ਇਹੋ ਜਿਹਾ ਮਾਹੌਲ ਬਣ ਗਿਆ ਵੀ ਕਿਤੇ ਸਨੈਪ ਇਲੈਕਸ਼ਨ ਦੁਬਾਰਾ ਤੋਂ ਨਾ ਹੋ ਜਾਣ। ਮੁੜ ਕੇ ਫਿਰ ਜਦੋਂ ਹਾਊਸ ਆਫ ਕਾਮਨਸ ਦੀ ਪ੍ਰੋਸੀਡਿੰਗ ਸਟਾਰਟ ਹੋਈ ਤਾਂ ਮਾਈਨੋਰਿਟੀ ਲਿਬਰਲ ਸਰਕਾਰ ਇਸ ਕੌਨਫੀਡੈਂਸ ਵੋਟ ਨੂੰ ਅਵੋਇਡ ਕਰ ਗਈ। ਉਹ ਜਿਹੜਾ ਟੈਕਨੀਕਲੀ ਸਾਰਾ ਕੁਛ ਹੋਇਆ ਉਹਦੇ ਬਾਰੇ ਗੱਲ ਕਰਦੇ ਹਾਂ ਬਸ।
ਯਾ, ਸੋ ਸਵੇਰ ਤੋਂ ਹੀ ਖਾਸ ਤੌਰ 'ਤੇ ਜਿਵੇਂ ਤੁਸੀਂ ਮੈਨਸ਼ਨ ਕੀਤਾ, ਡੌਨ ਡੇਵਿਸ ਦੀ ਕੌਕਸ ਮੀਟਿੰਗ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਬਾਅਦ ਬਹੁਤ ਇੱਕ ਕਰਿਓਸਿਟੀ ਬਣ ਗਈ ਕਿ ਜੀ ਇਹ ਥਰੋਨ ਸਪੀਚ, ਜਿਹੜੀ ਰਿਪਲਾਈ ਟੂ ਥਰੋਨ ਸਪੀਚ ਜਿਹੜਾ ਬਿੱਲ ਸੀ, ਇਹ ਪਾਸ ਕਿਵੇਂ ਹੋਏਗਾ? ਅਤੇ ਸਰਕਾਰ ਬੜੇ ਸਪਸ਼ਟ ਤਰੀਕੇ ਨਾਲ ਕਹਿ ਚੁੱਕੀ ਸੀ ਵੀ ਜੇ ਇਹ ਬਿੱਲ ਪਾਸ ਨਹੀਂ ਹੁੰਦਾ, ਇਟ ਵਿਲ ਬੀ ਅ ਮੈਟਰ ਆਫ ਕੌਨਫੀਡੈਂਸ, ਮਤਲਬ ਜੇ ਬਿੱਲ ਪਾਸ ਨਾ ਹੋਇਆ ਸਰਕਾਰ ਡਿੱਗ ਜਾਏਗੀ। ਸਰਕਾਰ ਨੇ ਆਪ ਹੀ ਇਹਨੂੰ ਡੈਜੀਗਨੇਟ ਕੀਤਾ ਸੀ, ਦਿਸ ਵਿਲ ਬੀ ਅ ਕੌਨਫੀਡੈਂਸ ਮੈਟਰ। ਸੋ ਫਿਰ ਸਾਰੇ ਪੁੱਛਣ ਲੱਗ ਗਏ ਕੰਜ਼ਰਵੇਟਿਵਸ ਨੂੰ ਵੀ ਤੁਸੀਂ ਕੀ ਮਨ ਬਣਾਇਆ ਜੀ, ਆਰ ਯੂ ਗੋਇੰਗ ਟੂ ਸਪੋਰਟ ਦ ਥਰੋਨ ਸਪੀਚ। ਕੰਜ਼ਰਵੇਟਿਵਸ ਨੇ ਅੰਤ ਤੱਕ ਹਾਂ ਜਾਂ ਨਾ ਕੀਤੀ ਨਹੀਂ, ਪਰ ਮੰਨਿਆ ਜਾ ਰਿਹਾ ਸੀ ਵੀ ਮੋਸਟ ਲਾਈਕਲੀ ਦੇ ਵਿਲ ਨੋਟ ਸਪੋਰਟਿਡ, ਪਰ ਉਹਨਾਂ ਨੇ ਅੰਤ ਤੱਕ, ਇਹ ਬੜੀ ਇੰਪੋਰਟੈਂਟ ਗੱਲ ਹੈ, ਕੰਜ਼ਰਵੇਟਿਵਸ ਨੇ ਸਪਸ਼ਟ ਨਹੀਂ ਕੀਤਾ ਦੈਟ ਵੀ ਵਿਲ ਵੋਟ ਫੋਰ ਔਰ ਅਗੇਂਸਟ ਦ ਥਰੋਨ ਸਪੀਚ। ਇਸੇ ਤਰ੍ਹਾਂ ਬਲੌਕ ਵਾਲਿਆਂ ਨੂੰ ਵੀ ਵੋਟਿੰਗ ਤੋਂ ਇੱਕ ਘੰਟੇ ਪਹਿਲਾਂ ਤੱਕ ਵੀ ਮੀਡੀਆ ਵਾਲੇ ਪੁੱਛਦੇ ਰਹੇ ਕਿ ਭਾਈ ਦੱਸ ਦਿਓ ਵੀ ਆਰ ਯੂ ਸਪੋਰਟਿੰਗ ਇਟ ਔਰ ਆਰ ਯੂ ਅਗੇਂਸਟ ਇਟ। ਉਹਨਾਂ ਨੇ ਵੀ ਆਪਣੇ ਪੱਤੇ ਨਹੀਂ ਖੋਲ੍ਹੇ, ਕਹਿੰਦੇ ਵੀ ਹੈਵ ਨੋਟ ਮੇਡ ਅਪ ਅਵਰ ਮਾਇੰਡ ਯੈਟ। ਬਲੌਕ ਵਾਲੇ ਵੀ ਵਿੱਚ ਵਿਚਾਲੇ ਜੇ ਖੇਡਦੇ ਰਹੇ। ਐਲਿਜ਼ਾਬੈਥ ਮੇ ਨੇ, ਟੂ ਹਰ ਕ੍ਰੈਡਿਟ, ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰਤਾ, ਕਹਿੰਦੇ ਮੈਂ ਤਾਂ ਸਪੋਰਟ ਕਰਾਂਗੀ, ਪਰ ਉਹਨਾਂ ਦੀ ਕੋਈ ਵੋਟ ਆ ਗ੍ਰੀਨ ਪਾਰਟੀ ਦੇ ਇਕਲੌਤੇ ਉਹ ਲੀਡਰ ਵੀ ਨੇ, MP ਵੀ ਨੇ। ਅਤੇ ਜਿਹੜੇ NDP ਵਾਲੇ ਨੇ, ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਇਹਦੇ ਖਿਲਾਫ਼ ਵੋਟ ਕਰਨੀ ਹੈ। ਸੋ ਜੇ NDP, ਸੋ ਦੇਖੋ ਨਾ, ਇਸ ਵੇਲੇ 169 MP ਨੇ ਲਿਬਰਲਸ ਦੇ ਹਾਊਸ ਦੇ ਵਿੱਚ, ਇੱਕ ਸਪੀਕਰ ਜੇ ਕੱਢ ਦਿਓ ਫਿਰ 168 ਨੇ, ਅਤੇ ਟੋਟਲ ਚਾਹੀਦੀ ਮੈਜੋਰਿਟੀ ਵਾਸਤੇ 172। ਅਤੇ ਇਹਦਾ ਮਤਲਬ ਹੈ ਕਿ ਘੱਟੋ ਘੱਟ 3 MP ਤਾਂ ਹੋਰ ਚਾਹੀਦੇ ਸੀਗੇ, 3 ਵੋਟਾਂ ਹੋਰ ਚਾਹੀਦੀਆਂ ਸੀ ਥਰੋਨ ਸਪੀਚ ਦੀ, ਰਿਪਲਾਈ ਟੂ ਥਰੋਨ ਸਪੀਚ ਬਿੱਲ ਹੈ ਇਹਨੂੰ ਪਾਸ ਕਰਾਉਣ ਵਾਸਤੇ। ਸੋ ਜੇ NDP ਵਾਲੇ ਵੀ ਸਪੋਰਟ ਨਹੀਂ ਕਰ ਰਹੇ ਤਾਂ ਫਿਰ ਉਹ 3 ਵੋਟਾਂ ਕਿੱਥੋਂ ਆਉਣਗੀਆਂ? ਦੈਟਸ ਵਾਈ ਐਵਰੀਬਡੀ ਵਾਂਟਡ ਟੂ ਨੋ ਕਿ ਬਲੋਕ ਵਾਲੇ ਸਪੋਰਟ ਕਰਨਗੇ ਕਿ ਨਹੀਂ, ਪਰ ਉਹਨਾਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ। ਬੜੀ ਇੰਪੋਰਟੈਂਟ ਗੱਲ ਆ, ਦੋਨੋਂ ਪਾਰਟੀਆਂ ਨੇ, ਕੰਜ਼ਰਵੇਟਿਵਸ ਐਂਡ ਬਲੋਕ। ਉਸ ਤੋਂ ਬਾਅਦ ਫਿਰ ਜਦੋਂ ਵੋਟਿੰਗ ਦੀ ਨੌਬਤ ਆਈ ਅਤੇ ਜਿਹੜੇ ਸਰਕਾਰ ਦੇ ਚੀਫ ਵਿਪ ਨੇ, ਗਵਰਨਮੈਂਟ ਚੀਫ ਵਿਪ ਮਾਰਕ ਗੈਰਟਸਨ ਉਹਨਾਂ ਦਾ ਨਾਮ ਹੈ, ਉਹਨਾਂ ਨੇ ਪ੍ਰਪੋਜ਼ ਕੀਤਾ, ਕਹਿੰਦੇ ਕਿ ਆਪਾਂ ਔਨ ਡਿਵੀਜ਼ਨ, ਕਹਿੰਦੇ ਅਸੀਂ ਇਹਨੂੰ ਮੋਸ਼ਨ ਨੂੰ ਕੈਰੀ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਤਜਵੀਜ਼ ਸਾਹਮਣੇ ਰੱਖੀ ਅਤੇ ਸਪੀਕਰ ਨੇ ਖੜ੍ਹੇ ਹੋ ਕੇ, ਜੋ ਇਹ ਰਵਾਇਤ ਹੈ, ਇਹ ਪਹਿਲਾਂ ਆਮ ਤੌਰ 'ਤੇ ਹੁੰਦਾ ਵੀ ਕੋਈ ਇੱਦਾਂ ਨਵੀਂ ਕਾਰਡ ਨਹੀਂ ਇਹਨਾਂ ਨੇ ਕੱਢੀ, ਇੱਦਾਂ ਕੀਤਾ ਜਾਂਦਾ, ਪਰ ਇੰਨੇ ਇੰਪੋਰਟੈਂਟ ਇੱਕ ਮੈਟਰ ਆਫ ਕੋਨਫੀਡੈਂਸ 'ਤੇ ਇਸ ਤਰ੍ਹਾਂ ਹੋ ਜਾਏ, ਉਹ ਸੋਚਿਆ ਨਹੀਂ ਸੀ ਕਿਸੇ ਨੇ। ਸੋ ਤਜਵੀਜ਼ ਰੱਖੀ ਗਈ ਕਿ ਔਨ ਡਿਵੀਜ਼ਨ ਆਪਾਂ ਇਹਨੂੰ ਕੈਰੀ ਫੋਰਵਰਡ ਕਰ ਦਈਏ। ਸਪੀਕਰ ਨੇ ਖੜ੍ਹੇ ਹੋ ਕੇ ਕਿਹਾ ਵੀ ਇਸ ਤਜਵੀਜ਼ ਹੈ ਔਨ, ਅਸੀਂ ਇਹਨੂੰ ਔਨ ਡਿਵੀਜ਼ਨ ਇਹਨੂੰ ਪਾਸ ਕਰਨਾ ਚਾਹੁੰਦੇ ਹਾਂ। ਅਤੇ ਉਹ 'ਚ ਹੁੰਦਾ ਕੀ ਹੈ ਕਿ ਇੱਕ ਵੀ ਐਮ ਪੀ ਜੇ ਖੜ੍ਹਾ ਹੋ ਕੇ ਓਬਜੈਕਟ ਕਰ ਦੇਵੇ ਕਿ ਜੀ ਪਹਿਲੀ ਗੱਲ ਤਾਂ ਵੀ ਅਸੀਂ ਇਸ ਬਿੱਲ ਦੇ ਖਿਲਾਫ ਹਾਂ, ਇਹ ਹੁੰਦਾ ਓਬਜੈਕਸ਼ਨ ਉਹਨਾਂ ਨੇ ਆਪਣੀ ਵੋਇਸ ਕੀਤੀ। ਦੂਜਾ ਹੁੰਦਾ ਕਿ ਅੱਛਾ ਜੇ ਇੱਕ ਅੱਧਾ ਐਮ ਪੀ ਕੋਈ ਇੱਦਾਂ ਓਬਜੈਕਸ਼ਨ ਵੋਇਸ ਕਰ ਦੇਵੇ, ਫਿਰ ਵੀ ਇਹ ਕਿਹਾ ਜਾ ਸਕਦਾ ਕਿ ਮੈਜੋਰਿਟੀ ਜਿਹੜੀ ਹੈ ਹੱਕ 'ਚ ਹੈ ਔਨ ਡਿਵੀਜ਼ਨ ਇਹਨੂੰ ਪਾਸ ਕਰ ਰਹੇ ਹਾਂ। ਮਤਲਬ ਕਿ ਮਤਭੇਦ ਹੈਗੇ ਨੇ ਪਰ ਬਾਏ ਐਂਡ ਲਾਰਜ ਸਾਰੀਆਂ ਪਾਰਟੀਆਂ ਨੂੰ ਸਪੋਰਟ ਕਰੀ ਆਪਾਂ ਇਹਨੂੰ ਪਾਸ ਕਰ ਰਹੇ ਹਾਂ। ਫਿਰ ਜੇ ਇੱਕ ਐਮ ਪੀ ਉੱਥੇ ਖੜ੍ਹਾ ਹੋ ਕੇ ਇਹ ਵੀ ਕਹਿ ਦੇਵੇ ਕਿ ਵੀ ਵਾਂਟ ਅ ਰਿਕਾਰਡਿਡ ਵੋਟ, ਕਿ ਅਸੀਂ ਮੰਨਦੇ ਨਹੀਂ ਵੀ ਤੁਸੀਂ ਕਿਵੇਂ ਕਹਿ ਦਿੱਤਾ ਵੀ ਮੈਜੋਰਿਟੀ ਹੱਕ 'ਚ ਹੈ ਵੀ ਇੱਕ
ਜਾਂ ਕਿੰਨੇ
ਵੋਟ ਪਵਾਓ, ਰਿਕਾਰਡਿਡ ਵੋਟ ਚਾਹੀਦੀ ਹੈ, ਸਟੈਂਡਿੰਗ ਵੋਟ ਵੀ ਕਹਿ ਦਿੰਦੇ ਆ ਵੀ ਇੱਕ ਇੱਕ ਐਮ ਪੀ ਖੜ੍ਹਾ ਹੋ ਕੇ ਯੈਸ ਜਾਂ ਨੋ ਬੋਲੇ। ਇੱਕ ਵੀ ਐਮ ਪੀ ਜਸਪੀਤ ਜੀ ਕੁਸਕਿਆ ਹੀ ਨਹੀਂ, ਕਿਸੇ ਨੇ ਰਿਕਾਰਡਿਡ ਵੋਟ ਦੀ ਮੰਗ ਹੀ ਨਹੀਂ ਕੀਤੀ। ਸੋ ਜੇ ਰਿਕਾਰਡਿਡ ਵੋਟ ਦੀ ਮੰਗ ਕੀਤੀ ਜਾਂਦੀ ਫਿਰ ਉਹ ਸਵਾਲ ਖੜ੍ਹਾ ਹੋਣਾ ਸੀ ਕਿ ਬਲੋਕ ਨੇ ਜਾਂ ਕੰਜ਼ਰਵੇਟਿਵਸ ਨੇ ਇਹਦੇ ਹੱਕ ਵਿੱਚ ਵੋਟ ਪਾਈ ਕਿ ਇਹਦੇ ਖਿਲਾਫ਼ ਵੋਟ ਕੀਤੀ, ਉਹ ਨੌਬਤ ਹੀ ਨਹੀਂ ਆਉਣ ਦਿੱਤੀ, ਰਿਕਾਰਡਿਡ ਵੋਟ ਹੋਈ ਹੀ ਨਹੀਂ। ਅਤੇ ਇਹ ਜਿਹੜਾ ਮੋਸ਼ਨ ਹੈ ਔਨ ਡਿਵੀਜ਼ਨ ਵਿਦ ਅਨਰਿਕਾਰਡਿਡ ਵੋਟ, ਇਹ ਪਾਸ ਹੋ ਗਿਆ। ਸੋ ਥਰੋਨ ਸਪੀਚ ਜਿਹੜੀ ਸਮਝ ਲਓ ਵੀ ਸਾਰੇ ਐਮ ਪੀਜ਼ ਨੇ ਰਲ ਮਿਲ ਕੇ ਔਨ ਡਿਵੀਜ਼ਨ ਵਿਦਆਊਟ ਅ ਰਿਕਾਰਡਿਡ ਵੋਟ ਅਡੋਪਟ ਕਰ ਲਈ, ਪਾਸ ਹੋ ਗਿਆ, ਸਰਕਾਰ ਬਚ ਗਈ। ਹੁਣ ਇਹਦੇ ਨਾਲ ਕਈ ਕਹਿ ਰਹੇ ਨੇ ਜੀ ਦੇਖੋ ਲਿਬਰਲਸ ਨੇ ਬੜੀ ਸ਼ਰਾਰਤ ਕੀਤੀ, ਉਹਨਾਂ ਨੇ ਵੋਟ ਨਹੀਂ ਕਰਾਈ। ਲਿਬਰਲਸ ਤਾਂ ਕਹਿ ਰਹੇ ਸੀ ਭਰਾਈ ਕਰਾ ਲਓ ਵੋਟ,
ਉਹਨਾਂ ਨੇ ਹੀ ਤਾਂ ਕਿਹਾ ਸੀ ਕਿ ਕੌਨਫੀਡੈਂਸ ਦਾ ਮੈਟਰ ਹੈ,
ਉਹਨਾਂ ਨੇ ਕਿਹਾ ਇਹ ਕੌਨਫੀਡੈਂਸ ਮੈਟਰ ਹੈ। ਤੇ ਜੇ ਪਾਰਟੀਆਂ ਦੇ ਵਿੱਚ ਆਪੋਜੀਸ਼ਨ ਪਾਰਟੀਜ਼ ਦੇ ਵਿੱਚ ਕਿਸੇ ਦੇ ਵਿੱਚ ਵੀ ਦਮ ਹੁੰਦਾ, ਤੇ ਹੁਣ ਦੇਖੋ ਐਨ ਡੀ ਪੀ ਵਾਲੇ ਸਭ ਤੋਂ ਜ਼ਿਆਦਾ ਤਾਂ ਵਿੱਚ ਵਿਚਾਲੇ ਉਹ ਖੇਡ ਗਏ। ਪਹਿਲਾਂ ਡੌਨ ਡੇਵੀਜ਼ ਆ ਕੇ ਕਹਿ ਜਾਂਦੇ ਅਸੀਂ ਇਹਦੇ ਖਿਲਾਫ਼ ਵੋਟ ਕਰਾਂਗੇ,
ਫਿਰ ਉੱਥੇ ਕੋਈ ਬੋਲਦਾ ਨਹੀਂ।
ਉਦੋਂ ਜਦੋਂ ਤੁਹਾਡੇ ਕੋਲ ਮੌਕਾ ਸੀ, ਜਦੋਂ ਸਪੀਕਰ ਨੇ ਕਿਹਾ ਉਦੋਂ ਤੁਸੀਂ ਕੁਛ ਕਹੀ ਨਹੀਂ। ਜੇ ਤੁਸੀਂ ਕਹਿ ਦਿੰਦੇ ਕਿ ਵੀ ਵਾਂਟ ਅ ਰਿਕਾਰਡਿਡ ਵੋਟ, ਫਿਰ ਤੁਹਾਡੀ ਵੋਟ ਹੋਣੀ ਸੀ, ਫਿਰ ਜਿਹੜੇ ਤੁਹਾਡੇ 7 ਐਮ ਪੀ ਸੀਗੇ ਇਹਦੇ ਖਿਲਾਫ਼ ਵੋਟ ਕਰਦੇ, ਸਰਕਾਰ ਡੇਗ ਦਿੰਦੇ। ਇਹਦਾ ਮਤਲਬ ਇਹ ਹੋਇਆ ਕਿ ਨਾ ਐਨ ਡੀ ਪੀ ਵਾਲੇ, ਨਾ ਕੰਜ਼ਰਵੇਟਿਵਸ ਤੇ ਨਾ ਹੀ ਬਲੋਕ, ਉਹ ਸਰਕਾਰ ਡੇਗਣੇ ਨਹੀਂ ਚਾਹੁੰਦੇ। ਉਹ ਚਾਹੁੰਦੇ ਨਹੀਂ ਕਿ ਹੁਣ ਅਰਲੀ ਇਲੈਕਸ਼ਨ ਹੋਵੇ, ਵੀ ਦੁਬਾਰਾ ਇਲੈਕਸ਼ਨ ਹੋਵੇ, ਕਿਉਂਕਿ ਉਹਨਾਂ ਨੂੰ ਪਤਾ ਸ਼ਾਇਦ ਉਹਨਾਂ ਦੀ ਜਿਹੜੀ ਪੋਲੀਟੀਕਲ ਕੈਲਕੂਲੇਸ਼ਨ ਇਹ ਕਹਿ ਰਹੀ ਹੈ ਕਿ ਜੇ ਦੁਬਾਰਾ ਇਲੈਕਸ਼ਨ ਹੋ ਜਾਂਦਾ ਤੁਰੰਤ ਤਾਂ ਫਿਰ ਉਹਨਾਂ ਨੂੰ ਹੋਰ ਨੁਕਸਾਨ ਹੋਣਾ ਪੋਲੀਟੀਕਲੀ, ਕਿਉਂਕਿ ਐਨ ਡੀ ਪੀ ਸਾਨੂੰ ਪਤਾ ਉਹ 24 ਸੀਟਾਂ ਤੋਂ ਸਿਮਟ ਕੇ 7 ਤੇ ਰਹਿ ਗਏ ਨੇ। ਕੰਜ਼ਰਵੇਟਿਵਸ ਦਾ ਵੀ ਆਧਾਰ ਚਲੋ ਉਹਨਾਂ ਵਧਿਆ, ਪਰ ਉਹਨਾਂ ਦੇ ਲੀਡਰ ਆਪਣੇ ਇਲੈਕਸ਼ਨ ਹਾਰ ਗਏ ਨੇ, ਇਸ ਵੇਲੇ ਉਹ ਵੀ ਬੈਕ ਕਹਿ ਲਓ ਵੀ
ਇਸ ਪੋਜੀਸ਼ਨ ਤਾਂ ਉਹ ਬਿਲਕੁਲ ਨਹੀਂ ਹੈਗੇ
ਕਿ ਬੈਕਫੁੱਟ ਤੇ ਨੇ,
ਹਾਂ ਬੈਕਫੁੱਟ ਤੇ ਨੇ।
ਤੇ ਬਲੋਕ ਵਾਲੇ 34-35 ਸੀਟਾਂ ਤੋਂ ਘੱਟ ਕੇ ਉਹ ਵੀ 22 ਤੇ ਰਹਿ ਗਏ ਨੇ। ਸੋ ਉਹਨਾਂ ਨੂੰ ਪਤਾ ਹੈ ਕਿ ਹੁਣ ਜੇ ਇਲੈਕਸ਼ਨ ਹੋ ਜਾਂਦਾ ਤੇ ਹੋ ਸਕਦਾ ਕਿ ਕੈਨੇਡੀਅਨਸ ਕਹਿਣ ਵੀ ਲਿਬਰਲਸ ਨੂੰ ਸਿਰਫ 3 ਸੀਟਾਂ ਹੋਰ ਚਾਹੀਦੀਆਂ, ਥੋੜੀਆਂ ਜਿਹੀਆਂ ਵੋਟਾਂ ਇਹਨਾਂ ਨੂੰ ਹੋਰ ਪਾਓ ਤੇ ਇਹਨਾਂ ਦੀ ਹੀ ਸਰਕਾਰ ਬਣ ਲੈਣੀ। ਤੇ ਅੱਗੇ ਚੱਲ ਕੇ ਆਪਾਂ ਗੱਲ ਕਰਨੀ ਜਿਹੜੇ ਐਲਬਰਟਨਸ ਵੀ ਹੁਣ ਮਾਰਕ ਕਾਰਨੀ ਨੂੰ ਪਸੰਦ ਕਰਨ ਲੱਗ ਗਏ ਨੇ। ਸੋ ਐਲਬਰਟਾ ਦੇ ਵਿੱਚੋਂ ਹੀ ਲੱਗਦਾ 3-4 ਸੀਟਾਂ ਤਾਂ ਉੱਥੋਂ ਹੀ ਆ ਸਕਦੀਆਂ ਨੇ। ਸੋ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੀ ਕੈਲਕੂਲੇਸ਼ਨ ਇਹ ਕਹਿਣ ਲੱਗ ਗਈ ਕਿ ਅਰਲੀ ਇਲੈਕਸ਼ਨ ਕਰਾ ਕੇ ਆਪਣਾ ਹੀ ਨੁਕਸਾਨ ਹੋਣਾ। ਸੋ ਇਸ ਵੇਲੇ ਸਾਡੇ ਹਾਊਸ ਆਫ ਕਾਮਨਸ ਦੀ ਇੱਕ ਬੜੀ ਅਨਫੋਰਚੁਨੇਟ ਸਿਚੁਏਸ਼ਨ ਹੈ ਕਿ ਆਪੋਜੀਸ਼ਨ ਇੰਨੀ ਕਮਜ਼ੋਰ ਹੈ ਕਿ ਥਾਲੀ ਦੇ ਵਿੱਚ ਕਹਿ ਲਓ ਵੀ ਬਣਿਆ ਬਣਾਇਆ ਖਾਣਾ ਵੀ ਉਹਨਾਂ ਨੂੰ ਖਾਣੇ ਨਹੀਂ ਆ ਰਿਹਾ, ਤੇ ਉਹਨਾਂ ਨੂੰ ਹਜ਼ਮ ਤਾਂ ਚਲੋ ਬੜੀ ਦੂਰ ਦੀ ਗੱਲ ਹੈ, ਉਹ ਖਾਣੇ ਨਹੀਂ ਚਾਹ ਰਹੇ।
ਕਿਸ ਕਿਸਮ ਦੀ ਸਿਚੁਏਸ਼ਨ ਆ, ਯੂਨੀਕ ਜੀ ਸਿਚੁਏਸ਼ਨ ਆ। ਹਾਲਾਂਕਿ ਆਪੋਜੀਸ਼ਨ ਸਟਰੋਂਗ ਹੈ ਪਰ ਆਪੋਜੀਸ਼ਨ ਵੀਕ ਹੈ,
ਵੀਕ ਹੈ।
ਹਾਲਾਂਕਿ ਸਰਕਾਰ ਮਾਈਨੋਰਿਟੀ ਹੈ ਪਰ ਸਰਕਾਰ ਤਗੜੀ ਹੈ। ਸੋ ਕੱਲ੍ਹ ਵਾਲੇ ਜੋ ਕੁਛ ਵਾਪਰਿਆ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਜੋ ਕੁਛ ਵਾਪਰਿਆ ਉਹਦੇ ਤੋਂ ਇਹੀ ਸਾਬਤ ਹੁੰਦਾ ਕਿ ਭਾਵੇਂ ਸਰਕਾਰ ਮਾਈਨੋਰਿਟੀ ਸਰਕਾਰ ਹੈ ਪਰ ਸਰਕਾਰ ਆਪੋਜੀਸ਼ਨ ਤੇ ਭਾਰੀ ਪੈ ਗਈ। ਹਾਲਾਂਕਿ ਆਪੋਜੀਸ਼ਨ ਕੰਪੇਅਰ ਟੂ ਗਵਰਨਮੈਂਟ, ਆਪੋਜੀਸ਼ਨ ਜ਼ਿਆਦਾ ਸਟਰੋਂਗ ਹੈ।
ਮਾਰਕ ਕਾਰਨੀ ਇਸੇ ਕਰਕੇ ਸ਼ਾਇਦ ਕਹਿ ਰਹੇ ਸੀ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਅਗਰੀਮੈਂਟ ਵਗੈਰਾ ਨਹੀਂ ਕਰਨਾ। ਐਨ ਡੀ ਪੀ ਨਾਲ ਜਦੋਂ ਕਹਿੰਦੇ ਸੀ ਵੀ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਕਰ ਲਓ, ਡੌਨ ਡੀਵੀਜ਼ ਬੜੇ ਕੌਨਫੀਡੈਂਸ ਦੇ ਵਿੱਚ ਸੀਗੇ ਸ਼ੁਰੂਆਤੀ ਦਿਨਾਂ ਦੇ ਵਿੱਚ। ਉਹ ਕਹਿੰਦੇ ਐਵਰੀਥਿੰਗ ਇਜ਼ ਨੈਗੋਸ਼ੀਏਬਲ ਇਨ ਪੋਲੀਟਿਕਸ, ਅਸੀਂ ਤਾਂ ਦੇਖਿਓ ਆਫੀਸ਼ੀਅਲ ਪਾਰਟੀ ਸਟੇਟਸ ਵੀ ਲੈ ਕੇ ਦਿਖਾਵਾਂਗੇ। ਪਹਿਲੇ ਹੀ ਦਿਨ ਸੈਸ਼ਨ ਦੇ ਪਹਿਲੇ ਹੀ ਦਿਨ ਗਵਰਨਮੈਂਟ ਲੀਡਰ ਸਟੀਵਨ ਮੈਕਿਨਨ ਨੇ ਸਪਸ਼ਟ ਕਰਤਾ, ਕਹਿੰਦੇ ਕੋਈ ਆਫੀਸ਼ੀਅਲ ਪਾਰਟੀ ਸਟੇਟਸ ਨਹੀਂ ਮਿਲਣਾ। ਤੇ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਸਪਸ਼ਟ ਕਰਤਾ, ਕਹਿੰਦੇ ਕੋਈ ਅਸੀਂ ਅਗਰੀਮੈਂਟ ਨਹੀਂ ਕਰਨਾ ਐਨ ਡੀ ਪੀ ਦੇ ਨਾਲ। ਤੇ ਉਦੋਂ ਲੱਗਿਆ ਵੀ ਯਾਰ ਕਿਉਂ ਨਹੀਂ ਕਰ ਰਹੇ ਅਗਰੀਮੈਂਟ, ਵੀ ਜੇ ਇਹਨਾਂ ਨੂੰ ਐਮ ਪੀਜ਼ ਨਾਲ ਸਮਰਥਨ ਜੇ ਮਿਲਦਾ ਤੇ ਆਰਾਮ ਨਾਲ ਕੌਨਫੀਡੈਂਸ ਨਾਲ ਸਰਕਾਰ ਵੀ ਇੱਕ ਅੱਧੀ ਕੋਈ ਡਿਮਾਂਡ ਪੂਰੀ ਕਰ ਦੇਣ, ਉਹਨਾਂ ਦੀ ਕੈਲਕੂਲੇਸ਼ਨ ਇਹ ਕਹਿੰਦੀ ਆ ਵੀ ਕਿਸੇ ਵੀ ਪਾਰਟੀ 'ਚ ਦਮ ਹੀ ਨਹੀਂ ਹੈਗਾ ਕਿ ਸਰਕਾਰ ਦੇ ਕੇ ਕੌਣ ਡੇਗੇਗਾ, ਕਿਉਂ ਡੇਗੇਗਾ, ਆਪਣਾ ਹੀ ਨੁਕਸਾਨ ਕੋਈ ਪਾਰਟੀ ਕਿਉਂ ਕਰਨਾ ਚਾਹੇਗੀ, ਉਹਨਾਂ ਨੂੰ ਸਾਰਾ ਪਤਾ। ਸੋ ਕੱਲ ਸਮਝ ਲਓ ਵੀ ਲਿਬਰਲਸ ਨੇ ਇਹ ਫੈਸਲਾ ਚੱਲ ਕੇ ਆਪੋਜੀਸ਼ਨ ਪਾਰਟੀਆਂ ਦੀ ਪੋਲ ਖੋਲਤੀ ਸਾਰਿਆਂ ਦੀ।
ਨੁਕਸਾਨ ਤਾਂ ਆਫ ਕੋਰਸ ਹੋਣਾ ਨਾ, ਹੁਣ ਜੇ ਕੋਈ ਵੀ ਜਸਟ ਸਪੋਜ਼ ਆਪਾਂ ਹਾਈਪੋਥੈਟਿਕਲੀ ਸਪੋਜ਼ ਕਰ ਰਹੇ ਹਾਂ ਵੀ ਜੇ ਆਪੋਜੀਸ਼ਨ ਦੇ ਵਿੱਚ ਉਹ ਕੰਜ਼ਰਵੇਟਿਵ ਖੜੇ ਹੋ ਜਾਂਦੇ, ਕੰਜ਼ਰਵੇਟਿਵ ਦਾ ਕੋਈ ਕੈਂਪ ਹੀ ਖੜਾ ਹੋ ਕੇ ਕਹਿ ਦਿੰਦਾ ਵੀ ਓਕੇ ਅਸੀਂ ਅਗੇਂਸਟ ਵੋਟ ਪਾਉਂਦੇ ਹਾਂ, ਜਾਂ ਐਨ ਡੀ ਪੀ ਵਾਲੇ ਖੜੇ ਹੋ ਜਾਂਦੇ ਜਾਂ ਬਲੋਕ ਕਬੈਕਵਾ ਵਾਲੇ ਖੜੇ ਹੋ ਜਾਂਦੇ, ਕੌਨਫੀਡੈਂਸ ਵੋਟ ਪੈ ਜਾਂਦੀ, ਸਰਕਾਰ ਡਿੱਗ ਪੈਂਦੀ। ਨੋ ਕੈਨੇਡੀਅਨ ਇਜ਼ ਗੋਇੰਗ ਟੂ ਲਾਈਕ ਇਟ ਰਾਈਟ ਨਾਓ ਕਿ ਸਨੈਪ ਇਲੈਕਸ਼ਨ ਹੋ ਰਹੀ ਆ, ਆਲਰੇਡੀ ਇੰਨਾ ਖਰਚਾ ਕਰਕੇ ਆਲਰੇਡੀ ਟਾਈਮ ਤੋਂ ਪਹਿਲਾਂ ਇਲੈਕਸ਼ਨ ਹੋਈ ਹੈ, ਇੱਕ ਵਾਰੀ ਫਿਰ ਤੋਂ ਟਾਈਮ ਤੋਂ ਪਹਿਲਾਂ ਇਲੈਕਸ਼ਨ ਹੋਵੇ ਔਰ ਵਿਦਿਨ ਅ ਮੈਟਰ ਆਫ ਫਿਊ ਡੇਜ਼ ਜਾਂ ਫਿਊ ਮੰਥਸ, ਨੋਬਡੀ ਇਜ਼ ਗੋਇੰਗ ਟੂ, ਕੈਨੇਡੀਅਨਸ ਨੇ ਸਪੋਰਟ ਹੀ ਨਹੀਂ ਕਰਨਾ, ਜਿਹੜੀ ਵੀ ਪਾਰਟੀ ਇਹ ਕਰੂਗੀ ਉਹਨੂੰ ਕੈਨੇਡੀਅਨ ਸਪੋਰਟ ਨਹੀਂ ਕਰਨਗੇ। ਸੋ ਆਫਕੋਰਸ ਇਹ ਹੋਣਾ ਨਹੀਂ ਇੰਨੀ ਛੇਤੀ,
ਐਸਪੈਸ਼ਲੀ ਜਦੋਂ ਡੋਨਲਡ ਟਰੰਪ ਟੈਰਿਫਸ ਲਗਾਉਣ ਦੀ ਗੱਲ ਕਰ ਰਹੇ ਨੇ, ਜਿਹੜਾ ਅਨਸਰਟਨਟੀ ਦਾ ਮਾਹੌਲ ਬਣਿਆ, ਕੈਨੇਡੀਅਨਸ ਵਾਂਟ ਸਮ ਪੋਲੀਟੀਕਲ ਐਕਸ਼ਨ ਨਾਓ,
ਐਬਸੋਲੂਟਲੀ।
ਸੋ ਯਾ ਮਾਹੌਲ ਨਹੀਂ ਹੈਗਾ ਇਲੈਕਸ਼ਨ ਦਾ, ਸੋ ਸਰਕਾਰ ਦੀ ਕੈਲਕੂਲੇਸ਼ਨ ਉਹਨਾਂ ਨੂੰ ਬੜੇ ਕਲੀਅਰ ਆ ਕਿ ਇਲੈਕਸ਼ਨ ਨਹੀਂ ਹੋਣਾ। ਸੋ ਐਂਡ ਆਲਸੋ ਜਸਪ੍ਰੀਤ ਜੀ, ਬਲੋਕ ਵਾਲਿਆਂ ਨੇ ਪਹਿਲਾਂ ਜਦੋਂ ਨਤੀਜੇ ਆਏ ਸਨ ਉਦੋਂ ਹੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਸਪਸ਼ਟ ਕੀਤਾ ਸੀ, ਕਹਿੰਦੇ ਵੀ ਘੱਟੋ ਘੱਟ ਇੱਕ ਸਾਲ ਤਾਂ ਅਸੀਂ ਵੇਖਾਂਗੇ, ਇੱਕ ਸਾਲ ਤਾਂ ਕਹਿੰਦੇ ਸਰਕਾਰ ਨੂੰ ਅਸੀਂ ਡਿੱਗਣ ਨਹੀਂ ਦੇਵਾਂਗੇ। ਪਰ ਵੱਡੀ ਗੱਲ ਇਹ ਹੈ ਨਾ, ਫਿਰ ਖੁੱਲ੍ਹ ਕੇ ਕਹੋ ਤੁਸੀਂ ਕਿ ਅਸੀਂ ਥਰੋਨ ਸਪੀਚ ਨੂੰ ਸਪੋਰਟ ਕਰਾਂਗੇ। ਭਾਈ ਉਹ ਆਪਣੀ ਕੈਲਕੂਲੇਸ਼ਨ ਉਹਨਾਂ ਦੀ, ਕਿਉਂਕਿ ਥਰੋਨ ਸਪੀਚ ਡਿਲੀਵਰ ਕੀਤੀ ਰਾਜੇ ਨੇ,
ਸੋ ਕਿੰਗ ਚਾਰਲਸ
ਉਹਨਾਂ ਨੂੰ ਉਹ ਰੈਕਗਨਾਈਜ਼ ਹੀ ਨਹੀਂ ਕਰਦੇ ਅਤੇ ਉਹਨਾਂ ਨੇ ਥਰੋਨ ਸਪੀਚ ਬਾਇਕਆਟ ਕੀਤੀ ਸੀ। ਸੋ ਉਹਨਾਂ ਦੀ ਪੋਲੀਟਿਕਸ ਦੇ ਨਾਲ ਨਹੀਂ ਚੱਲਦੀ ਇਹ ਗੱਲ ਕਿ ਅਸੀਂ ਕਹੀਏ ਖੁੱਲ੍ਹ ਕੇ ਕਿ ਅਸੀਂ ਥਰੋਨ ਸਪੀਚ ਨੂੰ ਸਪੋਰਟ ਕਰਨਾ, ਫਿਰ ਤੁਸੀਂ ਚੁੱਪ ਕਰਕੇ ਬੈਠੇ ਹੋ ਉੱਥੇ ਨੀਵੀਂ ਜੀ ਪਾ ਕੇ, ਉਹ ਤੋਂ ਪਤਾ ਲੱਗ ਜਾਂਦਾ ਕੈਨੇਡੀਅਨਸ ਨੂੰ ਕਿ ਤੁਸੀਂ ਕਿਹੜੀ ਕਿਹੜੀ ਚਾਲ ਚੱਲ ਰਹੇ ਹੋ, ਕਿਹੜੀ ਸਿਆਸਤ ਖੇਡ ਰਹੇ ਹੋ ਤੁਸੀਂ।
ਹੁਣ ਅਗਲਾ ਸਵਾਲ ਇਹ ਖੜਾ ਹੁੰਦਾ ਕਿ ਕੀ ਇਹਦਾ ਮਤਲਬ ਇਹ ਹੈ ਕਿ ਇੱਕ ਸਾਲ ਜੇ ਬਲੋਕ ਬੈਕ ਵਗੈਰਾ ਘੱਟੋ ਘੱਟ ਇੱਕ ਸਾਲ ਅਸੀਂ ਸਪੋਰਟ ਕਰਾਂਗੇ, ਅਸੀਂ ਸਰਕਾਰ ਨਹੀਂ ਡਿੱਗਣ ਦੇਵਾਂਗੇ, ਡਜ਼ ਦੈਟ ਮੀਨ ਕਿ ਇੱਕ ਸਾਲ ਦੇ ਵਿੱਚ ਵਿੱਚ ਜਿੰਨੇ ਵੀ ਕੌਨਫੀਡੈਂਸ ਮੋਸ਼ਨਸ ਆਉਣਗੇ ਉਹ ਇਸੇ ਤਰੀਕੇ ਨਾਲ ਸਰਕਾਰ ਉਹਨਾਂ ਨੂੰ ਅਵੋਇਡ ਕਰ ਜਾਇਆ ਕਰੂਗੀ?
ਉਹ ਜਾਂ ਫਿਰ ਇਹ ਖੁੱਲ੍ਹ ਕੇ ਬੋਲ ਪੈਣਗੇ ਵੀ ਅਸੀਂ ਸਪੋਰਟ ਕਰ ਰਹੇ ਹਾਂ। ਹੁਣ ਦੇਖੋ ਬਹੁਤ ਜਲਦੀ ਪਤਾ ਲੱਗ ਜਾਣਾ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ, 20 ਤਰੀਕ ਤੋਂ ਪਹਿਲਾਂ ਹੁਣ ਇਹ ਜਿਹੜਾ ਮੇਨ ਐਸਟੀਮੇਟਸ ਵਾਲਾ ਬਿੱਲ ਹੈ ਉਹ ਸਰਕਾਰ ਨੇ ਪਾਸ ਕਰਾਉਣਾ
ਅਤੇ ਕੌਨਫੀਡੈਂਸ
ਪੈਂਡਿੰਗ ਵਾਲਾ ਬਿੱਲ। ਸੋ ਇਹਨਾਂ ਨੇ ਪਿਛਲੇ ਹਫ਼ਤੇ ਮੇਨ ਐਸਟੀਮੇਟਸ ਟੇਬਲ ਕੀਤੇ ਸਨ ਹਾਊਸ ਦੇ ਵਿੱਚ ਅਤੇ ਉਹਦੇ ਵਾਸਤੇ ਉਹਦੇ ਵਿੱਚ ਕਾਫ਼ੀ ਸਾਰੇ ਖਰਚੇ ਜਿਹੜੇ ਨੇ ਸਰਕਾਰ ਨੇ ਪਾਸ ਕਰਾਉਣੇ ਨੇ। ਉਹਦੇ ਵਿੱਚ ਇਹਨਾਂ ਨੇ ਟੋਟਲ ਖਰਚਾ ਇਸ ਵਾਰ ਰੱਖਿਆ ਸਾਲ ਦਾ, ਕਹਿੰਦੇ ਅਸੀਂ 486.9 billion dollars, ਕਹਿੰਦੇ ਮੈਨੂੰ ਅਜੀਬ ਜਿਹਾ ਲੱਗਦਾ, 486.9 billion dollars ਦਾ ਸਾਡਾ ਟੋਟਲ ਖਰਚਾ ਪੂਰੇ ਸਾਲ ਦਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਜੇ ਆਪਾਂ ਦੇਖੀਏ ਵਿੱਤੀ ਵਰ੍ਹੇ ਦੇ ਮੁਕਾਬਲੇ 8.5% ਜ਼ਿਆਦਾ, 8.4%। ਅਤੇ ਦੇਖੋ ਸਾਰਾ ਇਲੈਕਸ਼ਨ ਕਿਸ ਗੱਲ 'ਤੇ ਲੜਿਆ ਗਿਆ ਸੀ, ਖਰਚੇ ਘਟਾਉਣੇ, ਪਰ ਪਿਛਲੇ ਵਿੱਤੀ ਵਰ੍ਹੇ ਤੋਂ ਵੀ 8.5% ਖਰਚਾ ਜ਼ਿਆਦਾ ਹੋ ਰਿਹਾ। ਅਤੇ ਫਿਰ ਇਹਦੇ ਵਿੱਚੋਂ 264 billion dollars ਜਿਹੜਾ ਉਹ ਆਲਰੇਡੀ ਅਪਰੂਵ ਕਰਾਇਆ ਜਾ ਚੁੱਕਿਆ ਪ੍ਰੀਵੀਅਸ ਪੀਸਿਸ ਆਫ ਲੈਜਿਸਲੇਸ਼ਨ ਰਾਹੀਂ, ਅਤੇ 222.9 billion dollars ਹੋਰ ਪਾਸ ਕਰਾਉਣਾ ਹੈ। ਇਹਦੇ ਵਾਸਤੇ ਹੁਣ ਸਰਕਾਰ ਇੱਕ ਮਨੀ ਬਿੱਲ ਪੇਸ਼ ਕਰੇਗੀ, ਐਪਰੋਪ੍ਰੀਏਟ ਬਿੱਲ, ਉਹ ਕੌਨਫੀਡੈਂਸ ਵੋਟ ਹੋਏਗੀ, ਉਹਨੂੰ ਪਾਸ ਕਰਾਉਣਾ ਲਾਜ਼ਮੀ ਹੈ ਅਤੇ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਕਰਨਾ ਪੈਣਾ।
ਉਹ ਜਿਹੜੇ ਸਰਕਾਰ ਦੇ ਖਰਚੇ ਉਹਦੇ ਵਿੱਚ ਜ਼ਰੂਰ ਮੈਨਸ਼ਨ ਕਰ ਦਈਏ, ਉਹਦੇ ਵਿੱਚ ਜਿਹੜੀਆਂ ਪਾਰਟੀਜ਼ ਕੋਲ ਓਫੀਸ਼ਲ ਪਾਰਟੀ ਸਟੇਟਸ ਹੈਗਾ ਉਹਨਾਂ ਨੂੰ ਵੀ ਕੁਛ ਅਮਾਊਂਟ ਦਿੱਤਾ ਜਾਣਾ, ਉਹਨਾਂ ਦੇ ਖਰਚਿਆਂ ਵਾਸਤੇ ਵੀ ਉਹ ਪੈਸੇ ਮਿਲਣੇ।
ਸੋ ਇਹਦੇ ਵਿੱਚੋਂ ਜੇ ਆਪਾਂ ਦੇਖੀਏ ਜੇ ਮੇਜਰ ਜੇ 223 billion dollars ਨੇ ਇਹਦੇ ਵਿੱਚੋਂ ਇੱਕ ਮੇਜਰ ਚੰਕ, ਸੋ ਟੋਟਲ ਜਿਹੜਾ 487 billion ਆ ਨਾ ਉਹਦੇ ਵਿੱਚੋਂ 295 billion ਤਾਂ ਸੂਬਿਆਂ ਨੂੰ ਹੀ ਜਾਣੇ ਨੇ, ਜਿਹੜੀਆਂ ਫੈਡਰਲ ਟ੍ਰਾਂਸਫਰਸ ਹੁੰਦੀਆਂ, ਹੈਲਥ ਟ੍ਰਾਂਸਫਰਸ ਅਤੇ ਹੋਰ ਖਰਚੇ, ਸੋ ਉੱਧਰ ਚਲ ਜਾਣੇ 143.1 billion dollars ਸਰਕਾਰ ਦਾ ਆਪਣਾ ਓਪਰੇਟਿੰਗ ਅਤੇ ਕੈਪੀਟਲ ਐਕਸਪੈਂਸ ਹੈ, ਅਤੇ ਵਿੱਚੋਂ 49 billion dollars ਜਸਪ੍ਰੀਤ ਜੀ ਉਹ ਸਾਡੀ ਡੈਟ ਸਰਵਿਸਿੰਗ ਕੋਸਟ ਹੀ ਆ, ਜਿਹੜਾ ਅਸੀਂ ਕਰਜ਼ਾ ਚੁੱਕਿਆ ਹੋ ਅਤੇ ਵਿਆਜ ਹੀ ਚੱਲ ਜਾਣਾ, ਸੋ ਤਕਰੀਬਨ 50 billion dollars ਅਸੀਂ ਵਿਆਜ ਹੀ ਲਈ ਜਾ ਰਹੇ ਹਾਂ। ਸੋ ਇਹ ਸਾਰੇ ਖਰਚੇ ਨੇ ਅਤੇ ਇਹਦੇ ਕੰਜ਼ਰਵੇਟਿਵਸ ਵੱਲੋਂ ਕਿਹਾ ਜਾ ਰਿਹਾ ਕਿ ਵੀ ਇਹ ਤਾਂ ਜਸਟਿਨ ਟਰੂਡੋ ਤੋਂ ਵੀ ਜ਼ਿਆਦਾ ਖਰਚੀਲੀ ਸਰਕਾਰ ਹੈ, ਕਿ ਮਾਰਕ ਕਾਰਨੀ ਦੇ ਖਰਚੇ ਤਾਂ ਜਸਟਿਨ ਟਰੂਡੋ ਤੋਂ ਵੀ ਜ਼ਿਆਦਾ ਨੇ। ਇਹਨਾਂ ਦੇ ਵਿੱਚ ਬਹੁਤ ਨਿਟੀਗ੍ਰਿਟੀ ਸਾਰੀਆਂ ਡੀਟੇਲਸ ਲਿਖੀਆਂ ਹੋਈਆਂ ਖਰਚੇ ਦੀਆਂ ਸਰਕਾਰ ਦੇ ਆਪਣੇ ਮੇਨ ਐਸਟੀਮੇਟਸ ਦੇ ਵਿੱਚ। ਉਹਦੇ ਵਿੱਚ ਕੰਜ਼ਰਵੇਟਿਵ ਦਾ ਦਾਅਵਾ ਵੀ ਇਹ ਵੀ ਲਿਖਿਆ ਹੋਇਆ ਕਿ ਕੰਸਲਟੈਂਟਸ ਦੇ ਉੱਤੇ ਹੋਣ ਵਾਲਾ ਖਰਚਾ ਇਸ ਵਿੱਤੀ ਵਰ੍ਹੇ ਦੇ ਵਿੱਚ ਪਿਛਲੇ ਸਾਲ ਨਾਲੋਂ 37% ਜ਼ਿਆਦਾ ਹੋਏਗਾ, ਅਤੇ ਅਸੀਂ $26 billion ਤਕਰੀਬਨ ਸਾਲ ਦਾ ਕੰਸਲਟੈਂਟਸ ਨੂੰ ਹੀ ਦੇ ਦਿਆਂਗੇ। ਉਹ ਉਦੋਂ ਜਦੋਂ ਪਬਲਿਕ ਸਰਵਿਸ ਦਾ ਸਾਈਜ਼ ਵੀ ਵੱਧ ਰਿਹਾ ਕਿ ਅਸੀਂ ਜਿਹੜੇ ਸਰਕਾਰੀ ਮੁਲਾਜ਼ਮ ਰੱਖੇ ਹੋਏ ਨੇ ਫੈਡਰਲ ਸਰਕਾਰ ਨੇ ਉਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਕੰਮ ਅਸੀਂ ਫਿਰ ਵੀ ਕੰਸਲਟੈਂਟਸ ਕੋਲੋਂ ਜ਼ਿਆਦਾ ਕਰਾ ਰਹੇ ਹਾਂ।
ਅੱਛਾ ਬਸ ਉਹ ਹੁਣ ਦੇਖਦੇ ਹਾਂ,
ਗੱਲ ਇਹ ਸੀਗੀ ਸਾਰੇ ਖਰਚੇ ਮੈਂਸ਼ਨ ਕਰਨ ਦਾ ਮਤਲਬ ਇਹ ਹੈ ਕਿ ਬਹੁਤ ਜਲਦ ਇਹਨਾਂ ਖਰਚਿਆਂ ਵਾਲੇ ਬਿੱਲ ਦੇ ਉੱਤੇ ਵੋਟ ਹੋਣੀ ਹੈ, ਉਹ ਮੈਟਰ ਆਫ ਕੌਨਫੀਡੈਂਸ ਹੋਏਗਾ, ਫਿਰ ਉੱਥੇ ਮੈਨੂੰ ਥੋੜਾ ਸਪਸ਼ਟ ਹੋਏਗਾ ਆਈ ਥਿੰਕ
ਸਪਰਿੰਗ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਵੋਟ ਹੋ ਜਾਣੀ।
ਹਾਂ ਸੋ ਉੱਥੇ ਸ਼ਾਇਦ ਹੋ ਸਕਦਾ ਕਿ ਐਨਡੀਪੀ ਜਾਂ ਬਲੋਕ ਸਪਸ਼ਟ ਤਰੀਕੇ ਨਾਲ ਕਹਿ ਦੇ ਕਿ ਅਸੀਂ ਇਹਨੂੰ ਸਪੋਰਟ ਕਰ ਰਹੇ ਹਾਂ, ਵੀ ਹੈਵ ਨਥਿੰਗ ਟੂ ਅਪੋਜ਼ ਇਟ ਫੋਰ, ਕਿਉਂਕਿ ਕੱਲ ਜਦੋਂ ਐਨਡੀਪੀ ਨੇ ਕਿਹਾ ਸੀ ਥਰੋਨ ਸਪੀਚ ਨੂੰ ਸਪੋਰਟ ਨਹੀਂ ਕਰਨਾ, ਉਹਦੇ ਵਿੱਚ ਉਹਨਾਂ ਨੇ ਕਾਰਨ ਇਹ ਦੱਸਿਆ, ਕਹਿੰਦੇ ਵੀ ਥਰੋਨ ਸਪੀਚ ਦੇ ਵਿੱਚ ਵਰਕਰਸ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਅਤੇ ਹੋਰ ਜਿਹੜੀਆਂ ਸੋਸ਼ਲ ਸਰਵਿਸਿਜ਼ ਨੇ ਉਹਨਾਂ ਦਾ ਕੋਈ ਖਾਸ ਜ਼ਿਕਰ ਨਹੀਂ ਹੋਇਆ। ਅਤੇ ਹੁਣ ਜਿਹੜਾ ਸਪੈਂਡਿੰਗ ਬਿੱਲ ਆ, ਇਹਨੂੰ ਹੋ ਸਕਦਾ ਵੀ ਉਹ ਖੁੱਲ੍ਹ ਕੇ ਕਹਿ ਦੇਣ ਕਿ ਅਸੀਂ ਸਪੋਰਟ ਕਰ ਦਿੰਦੇ ਹਾਂ ਜੀ, ਵੀ ਅਸੀਂ ਨਹੀਂ ਚਾਹੁੰਦੇ ਵੀ ਸਰਕਾਰ ਡਿੱਗ ਜਾਏ, ਜਲਦੀ ਇਲੈਕਸ਼ਨ ਹੋ ਜਾਏ।
ਅੱਛਾ, ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਉਦੋਂ ਬਾਅਦ ਆ ਕੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਜਿਹੜੀ ਕੈਨੇਡਾ ਪੋਸਟ ਦੇ ਅਗੇਂਸਟ ਇੱਕ ਕੰਪਲੇਂਟ ਫਾਈਲ ਕੀਤੀ ਆ, ਅਨਫੇਅਰ ਲੇਬਰ ਪ੍ਰੈਕਟਿਸਿਸ ਦੀ ਕੰਪਲੇਂਟ, ਉਹਦਾ ਆਪਾਂ ਜ਼ਿਕਰ ਕਰਾਂਗੇ ਮੁੜ ਕੇ ਆ ਕੇ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਵਾਸੂ, ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਜਿਹੜੀ ਅਨਫੇਅਰ ਲੇਬਰ ਪ੍ਰੈਕਟਿਸ ਕੰਪਲੇਨ ਦਾਇਰ ਕੀਤੀ ਅਗੇਂਸਟ ਕੈਨੇਡਾ ਪੋਸਟ, ਉਹਨਾਂ ਦਾ ਕਹਿਣਾ ਕੀ ਹੈ, ਉਹਨਾਂ ਨੇ ਕੰਪਲੇਂਟ ਕਿਉਂ ਪਾਈ ਹੈ? ਉਹ ਕਹਿੰਦੇ ਹੋ ਕੀ ਰਿਹਾ, ਕੈਨੇਡਾ ਪੋਸਟ ਵਾਲੇ ਕਹਿੰਦੇ ਕਥਿਤ ਰੂਪ ਦੇ ਵਿੱਚ ਅਲੈਜਡਲੀ ਕਹਿੰਦੇ ਡਾਇਰੈਕਟ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂਬਰਸ ਨਾਲ, ਯੂਨੀਅਨ ਦੀਆਂ ਜਿਹੜੀਆਂ ਪਾਵਰਸ ਨੇ ਸਾਨੂੰ ਕਹਿੰਦੇ ਡਿਸਕ੍ਰੈਡਿਟ ਕੀਤਾ ਜਾ ਰਿਹਾ, ਸਾਡੇ ਜਿਹੜੇ ਰਾਈਟਸ ਆ ਉਹਨਾਂ ਨੂੰ ਡਿਸਕ੍ਰੈਡਿਟ ਕਰਕੇ ਸਿੱਧੇ ਹੀ ਮੈਂਬਰਸ ਤੱਕ ਪਹੁੰਚ ਕਰ ਰਿਹਾ, ਸਿੱਧੇ ਮੈਂਬਰਸ ਨੂੰ ਕੁਛ ਇਹੋ ਜਿਹੀ ਇਨਫੋਰਮੇਸ਼ਨ ਪਹੁੰਚਾਈ ਜਾ ਰਹੀ ਆ, ਕੁਛ ਇਹੋ ਜਿਹੇ ਡਾਕੂਮੈਂਟਸ ਦਿੱਤੇ ਜਾ ਰਹੇ ਆ ਜਿਹੜੇ ਕਿ ਯੂਨੀਅਨ ਕੋਲ ਹੋਣੇ ਚਾਹੀਦੇ ਆ, ਜਿਹੜੀ ਕਿ ਜਿਹੜੀ ਜਾਣਕਾਰੀ ਯੂਨੀਅਨ ਨੂੰ ਪਹਿਲਾਂ ਮਿਲਣੀ ਚਾਹੀਦੀ ਆ, ਯੂਨੀਅਨ ਆਪਣੇ ਮੈਂਬਰਸ ਤੱਕ ਉਹ ਜਾਣਕਾਰੀ ਪਹੁੰਚਾਵੇ। ਕਹਿੰਦੇ ਇਹ ਜਿਹੜੀ ਸਿੱਧੀ ਪਹੁੰਚ ਵਾਲਾ ਕੰਮ ਹੈ ਇਹਨਾਂ ਦਾ ਗਲਤ ਹੈ, ਇਸ ਕਰਕੇ ਉਹਨਾਂ ਨੇ ਅਨਫੇਅਰ ਲੇਬਰ ਪ੍ਰੈਕਟਿਸ ਕੰਪਲੇਨ ਕੈਨੇਡਾ ਪੋਸਟ ਦੇ ਅਗੇਂਸਟ ਫਾਈਲ ਕੀਤੀ ਹੈ।
ਸਾਨੂੰ ਯਾਦ ਹੈ ਕਿ ਕੈਨੇਡਾ ਪੋਸਟ ਦੀ ਇਹ ਮੰਗ ਹੈ, ਉਹ ਇਹ ਕਹਿ ਰਹੇ ਨੇ ਕਿ ਜੋ ਅਸੀਂ ਲੇਟੈਸਟ ਆਫਰਸ ਦਿੱਤੇ ਨੇ ਯੂਨੀਅਨ ਨੂੰ, ਵੀ ਉਹਦੇ ਉੱਤੇ ਲਾਜ਼ਮੀ ਤੌਰ 'ਤੇ ਮੈਂਬਰਸ਼ਿਪ ਦੀ ਵੋਟਿੰਗ ਕਰਾਈ ਜਾਵੇ। ਉਹਨਾਂ ਨੇ ਮਿਨਿਸਟਰ ਨੂੰ ਵੀ, ਪੈਟੀ ਹਾਈਡਨ ਨੂੰ ਇਹ ਮੰਗ, ਉਹਨਾਂ ਨੇ ਇੱਕ ਰਿਕੁਐਸਟ ਕੀਤੀ ਸੀ ਵੀ ਤੁਸੀਂ ਯੂਨੀਅਨ ਨੂੰ ਕਹੋ ਕਿ ਜੋ ਅਸੀਂ ਲੇਟੈਸਟ ਆਫਰਸ ਦਿੱਤੇ ਨੇ ਆਪਣੀ ਮੈਂਬਰਸ਼ਿਪ ਨੂੰ ਉਹਦੀ ਉੱਥੇ ਵੋਟ ਕਰਾਓ, ਕਿ ਸਾਰੇ ਜਿਹੜੇ ਮੈਂਬਰਸ ਨੇ ਯੂਨੀਅਨ ਦੇ, ਮਤਲਬ ਜਿਹੜੇ ਕੈਨੇਡਾ ਪੋਸਟ ਦੇ ਮੁਲਾਜ਼ਮ ਨੇ, ਉਹ ਕੈਨੇਡਾ ਪੋਸਟ ਦਾ ਦਾਅਵਾ, ਉਹ ਮਤਲਬ ਇਹ ਕਲੇਮ ਜਿਵੇਂ ਕਰ ਰਹੇ ਨੇ ਵੀ ਉਹਨਾਂ ਆਫਰਸ ਦੇ ਨਾਲ ਖੁਸ਼ ਨੇ, ਵੀ ਮੈਂਬਰਸ ਤਾਂ ਖੁਸ਼ ਨੇ, ਯੂਨੀਅਨ ਵਾਲੇ ਹੀ ਵੀ ਇਹ ਸਹਿਮਤੀ ਨਹੀਂ ਬਣਨ ਦੇ ਰਹੇ, ਉਹ ਇਹ ਗੱਲ ਇੰਸਿਨੂਏਟ ਕਰ ਰਹੇ ਨੇ। ਯੂਨੀਅਨ ਇਸ ਗੱਲ ਨਾਲ ਨਾ ਖੁਸ਼ ਹੈ, ਯੂਨੀਅਨ ਕਹਿ ਰਹੀ ਹੈ ਕਿ ਵੀ ਜੋ ਸਾਡੇ ਹੱਕ ਨੇ, ਜੋ ਸਾਡੇ ਰਾਈਟਸ ਨੇ, ਤੁਸੀਂ ਉਹਨਾਂ ਨੂੰ ਬਾਈਪਾਸ ਕਰਕੇ ਇਸ ਤਰ੍ਹਾਂ ਸਿੱਧੀ ਡਾਇਰੈਕਟ ਪਹੁੰਚ ਨਹੀਂ ਕਰ ਸਕਦੇ ਮੈਂਬਰਸ ਤੱਕ, ਅਤੇ ਉਹਨਾਂ ਨੇ ਇਸ ਕਰਕੇ ਕੰਪਲੇਂਟ ਫਾਈਲ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਕਿ ਇਹਨਾਂ ਵੱਲੋਂ ਕੋਈ ਮੀਟਿੰਗਸ, ਕੁਝ ਵੀਡੀਓਜ਼, ਕੁਝ ਪ੍ਰੈਸ ਰਿਲੀਜ਼ ਜਾਰੀ ਕੀਤੇ ਜਾ ਰਹੇ ਨੇ ਕੈਨੇਡਾ ਪੋਸਟ ਵੱਲੋਂ, ਜਿਨ੍ਹਾਂ ਦੇ ਵਿੱਚ ਕੈਨੇਡਾ ਪੋਸਟ ਦੀ ਵੈਬਸਾਈਟ ਦਾ ਨੈਗੋਸ਼ੀਏਸ਼ਨ ਹੱਬ ਦਾ ਲਿੰਕ ਹੈਗਾ।
ਅੱਛਾ,
ਅਤੇ ਕਹਿੰਦੇ ਵੀ ਉਹ ਸਿੱਧੇ ਡਾਇਰੈਕਟ, ਕਹਿੰਦੇ ਉੱਤੇ ਕਲਿੱਕ ਕਰਕੇ ਉਹ ਫਿਰ ਸਿੱਧੇ ਮੈਂਬਰਸ ਜਿਹੜੇ ਨੇ ਕੈਨੇਡਾ ਪੋਸਟ ਦੀ ਵੈਬਸਾਈਟ 'ਤੇ ਚਲੇ ਜਾਂਦੇ ਆ, ਮਤਲਬ ਦੈਟਸ ਅ ਡਾਇਰੈਕਟ ਲਿੰਕ ਬਿਟਵੀਨ ਕੈਨੇਡਾ ਪੋਸਟ ਕਰਾਊਨ ਕਾਰਪੋਰੇਸ਼ਨ
ਐਂਡ ਦ
ਇੰਪਲੋਈਜ਼। ਕਹਿੰਦੇ ਵਿੱਚੋਂ ਯੂਨੀਅਨ ਨੂੰ ਜਿਵੇਂ ਬਾਈਪਾਸ ਕੀਤਾ ਜਾ ਰਿਹਾ, ਵੀ ਨੈਗੋਸ਼ੀਏਸ਼ਨ ਹੱਬ 'ਤੇ ਸਿੱਧਾ, ਹੱਬ 'ਤੇ ਸਿੱਧਾ ਉਹਨਾਂ ਨੂੰ ਰੀਡਾਇਰੈਕਟ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਕੰਪਲੇਂਟ ਕੀਤੀ ਹੈ। ਲੰਘੇ ਕੱਲ੍ਹ ਸਾਨੂੰ ਪਤਾ ਕਿ ਜਿਹੜੇ ਪੈਟੀ ਹਾਈਡੂ ਮਿਨਿਸਟਰ ਨੇ, ਉਹਨਾਂ ਨੇ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵੀ ਉਹਨਾਂ ਨੇ ਦੋਨੋਂ ਧਿਰਾਂ ਨੂੰ ਹੁਣ ਇਹ ਕਿਹਾ ਵੀ ਤੁਸੀਂ ਵਾਪਸ ਆ ਕੇ ਗੱਲਬਾਤ ਸ਼ੁਰੂ ਕਰੋ, ਅਤੇ ਗੱਲਬਾਤ ਦਾ ਕਹਿੰਦੇ ਉਹਦੇ 'ਚੋਂ ਦੋ ਚੀਜ਼ਾਂ ਆਪਾਂ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਪਹਿਲੀ ਕਿ ਜਿਹੜਾ ਆਰਬਿਟ੍ਰੇਸ਼ਨ ਪ੍ਰੋਸੈਸ ਹੈ ਉਹਦੀਆਂ ਟਰਮਸ ਕੀ ਹੋਣ, ਵੀ ਆਪਾਂ ਕਿਉਂਕਿ ਯੂਨੀਅਨ ਨੇ ਕਿਹਾ ਸੀ ਕਿ ਇੱਕ ਬਾਈਂਡਿੰਗ ਆਰਬਿਟ੍ਰੇਸ਼ਨ ਦਾ ਰਾਊਂਡ ਹੋ ਜਾਏ, ਅਤੇ ਕੈਨੇਡਾ ਪੋਸਟ ਨੇ ਕਿਹਾ ਸੀ ਨਹੀਂ, ਸਾਨੂੰ ਇਹ ਮਨਜ਼ੂਰ ਨਹੀਂ, ਤੁਸੀਂ ਵੋਟ ਕਰਾਓ ਜੋ ਸਾਡੇ ਲੇਟੈਸਟ ਆਫਰਸ ਨੇ ਉਹਨਾਂ 'ਤੇ,
ਵੋਟ 'ਤੇ ਉਹਨਾਂ ਨੇ ਮਨਾ ਕਰਤਾ, ਉਹ ਕਹਿੰਦੇ
ਵੋਟ 'ਤੇ ਉਹਨਾਂ ਨੇ ਮਨਾ ਕਰਤਾ। ਅਤੇ ਉਸ ਤੋਂ ਬਾਅਦ ਦੂਜਾ ਕਹਿੰਦੇ ਜਿਹੜੀ ਚੀਜ਼ ਅਸੀਂ ਹਾਸਲ ਕਰਨੀ ਇਸ ਗੱਲਬਾਤ ਤੋਂ, ਪੈਟੀ ਹਾਈਡੂ ਨੇ ਕਿਹਾ, ਅਤੇ ਵੀ ਜਿਹੜਾ ਲੇਟੈਸਟ ਆਫਰਸ ਨੇ ਉਹਨਾਂ 'ਤੇ ਆਪਣਾ ਰਿਸਪੋਂਸ ਯੂਨੀਅਨ ਵਾਲੇ ਟੇਬਲ ਕਰਨ, ਕਹਿੰਦੇ ਵੀ ਅਸੀਂ ਗੱਲਬਾਤ ਲਈ ਵਾਪਸ ਆਈਏ, ਉਹਨਾਂ ਨੇ ਦੋਨੋਂ ਧਿਰਾਂ ਨੂੰ ਕਿਹਾ। ਅਤੇ ਕੈਨੇਡਾ ਪੋਸਟ ਨੇ ਕੱਲ੍ਹ ਕਿਹਾ ਵੀ ਅਸੀਂ ਤਿਆਰ ਹਾਂ ਇਹਦੇ ਵਾਸਤੇ, ਵੀ ਆਰ ਰੈਡੀ ਟੂ ਕੁਇਕਲੀ ਰਿਟਰਨ ਟੂ ਨੈਗੋਸੀਏਸ਼ਨਸ। ਸੋ ਦੇਖਦੇ ਹਾਂ ਹੁਣ ਮਿਨਿਸਟਰ ਨੇ ਇਹ ਡਾਇਰੈਕਸ਼ਨ ਜਾਰੀ ਕੀਤੀ ਹੈ, ਅਤੇ ਦੋਨੋਂ ਧਿਰਾਂ ਹੁਣ ਵਾਪਸ ਦੁਬਾਰਾ 'ਚ ਆਪਸ 'ਚ ਗੱਲ ਕਰਨਗੀਆਂ। ਲੈਟਸ ਹੋਪ ਕਿ ਕੋਈ ਰਾਜ਼ੀਨਾਮਾ ਜਿਹਾ ਹੋ ਜਾਏ, ਕਿਉਂਕਿ ਨੁਕਸਾਨ ਬਹੁਤ ਹੋ ਰਿਹਾ, ਕਿਉਂਕਿ ਇਸੇ ਹਫ਼ਤੇ ਕੈਨੇਡਾ ਪੋਸਟ ਨੇ ਰਿਪੋਰਟ ਕੀਤੀਆਂ ਨੇ ਆਪਣੇ ਨੰਬਰਸ ਕਿ ਉਹਨਾਂ ਨੂੰ $1.3 billion ਦਾ ਓਪਰੇਟਿੰਗ ਲਾਸ ਹੋਇਆ ਪਿਛਲੇ ਸਾਲ। ਅਤੇ ਜੇ ਤੁਸੀਂ ਇਹਨੂੰ ਦੇਖੋ, ਰੈਵਨਿਊ ਉਹਨਾਂ ਦਾ 2023 ਦੇ ਮੁਕਾਬਲੇ 2024 ਦੇ ਵਿੱਚ 12.2% ਘੱਟ ਗਿਆ ਹੋਰ ਜ਼ਿਆਦਾ। ਅਤੇ ਜਿਹੜਾ ਇਹਨਾਂ ਨੂੰ ਬਿਫੋਰ ਟੈਕਸ ਲਾਸ ਹੋਇਆ ਉਹ ਹੈ $841 million ਦਾ। ਇਹਦੇ ਵਿੱਚੋਂ ਜਸਪ੍ਰੀਤ ਜੀ $208 million ਜਿਹੜੀ 32 ਦਿਨਾਂ ਦੀ ਸਟ੍ਰਾਈਕ ਹੋਈ ਸੀ ਪਿਛਲੇ ਸਾਲ, ਉਹਦੇ ਕਰਕੇ ਹੀ ਨੁਕਸਾਨ,
ਨਵੰਬਰ ਦਸੰਬਰ ਦੇ ਵਿੱਚ
$208 million ਤਾਂ ਨੁਕਸਾਨ ਉਸ ਸਟ੍ਰਾਈਕ ਦੇ ਕਰਕੇ ਹੀ ਹੋ ਗਿਆ। ਅਤੇ ਹੁਣ ਜੇਕਰ ਸਟ੍ਰਾਈਕ ਅਜੇ ਤਾਂ ਚਲੋ ਸਿਰਫ ਓਵਰ ਟਾਈਮ 'ਤੇ ਪਾਬੰਦੀ ਹੈ, ਜੇਕਰ ਕਿਤੇ ਫੁੱਲ ਫਲੈਜਡ ਸਟ੍ਰਾਈਕ ਸ਼ੁਰੂ ਹੋ ਜਾਂਦੀ ਹੈ ਤਾਂ ਹੋਰ ਨੁਕਸਾਨ ਹੋ ਸਕਦਾ।
ਦੇ ਆਰ ਇਨ ਅ ਪੋਜੀਸ਼ਨ ਟੂ ਗੋ ਔਨ ਸਟ੍ਰਾਈਕ, May 23rd ਤੋਂ ਉਸ ਪੋਜੀਸ਼ਨ 'ਤੇ ਹੈਗੇ ਵੀ ਉਹ ਸਟ੍ਰਾਈਕ ਕਰ ਸਕਦੇ ਆ, ਪਰ ਉਹ ਕਰ ਨਹੀਂ ਰਹੇ, ਉਹਨਾਂ ਨੇ ਓਵਰ ਟਾਈਮ 'ਤੇ ਬੈਨ ਲਗਾਇਆ ਹੋਇਆ। ਜਿਹੜੀ ਦੋਨਾਂ ਧਿਰਾਂ ਦੀ ਸਹਿਮਤੀ ਨਾ ਬਣਨ ਦੇ ਮੁੱਖ ਕਾਰਨ ਨੇ, ਉਹ ਵੇਜ ਹਾਈਕ ਦੇ ਵਿੱਚ ਜਿਹੜਾ ਵਾਧਾ ਕੀਤਾ ਜਾਣਾ, ਵੇਜ ਹਾਈਕ ਸੋ ਓਵਰ 4 ਈਅਰਸ ਦਾ ਮਤਲਬ ਹੈ ਕਿਸੇ ਸਾਲ 6%, ਕਿਸੇ ਸਾਲ 4%, ਕਿਸੇ ਸਾਲ 2%, ਇੱਦਾਂ ਕਰਕੇ ਟੋਟਲ 4 ਸਾਲਾਂ ਦੇ ਦੌਰਾਨ 14% ਵੇਜ ਹਾਈਕ ਉਹਨਾਂ ਨੇ ਪ੍ਰਪੋਜ਼ ਕੀਤਾ ਵੀ ਭਾਈ ਤੁਸੀਂ ਇਸ ਚੀਜ਼ 'ਤੇ ਸਹਿਮਤ ਹੋ ਜਾਓ। ਉਹ ਸਹਿਮਤ ਨਹੀਂ ਹੋ ਰਹੇ ਹੈਗੇ। ਦੂਸਰਾ ਪੁਆਇੰਟ ਜਿਹੜਾ ਹੈਗਾ
ਵਾਲੇ 19% ਦੀ ਮੰਗ ਕਰ ਰਹੇ ਨੇ।
ਦੂਸਰਾ ਪੁਆਇੰਟ ਜਿਹੜਾ ਹੈਗਾ ਉਹ ਹੈਗਾ ਪਾਰਟ ਟਾਈਮ ਵੀਕਐਂਡ 'ਤੇ ਡਿਲੀਵਰੀ ਵਾਸਤੇ ਪਾਰਟ ਟਾਈਮ ਵਰਕਰਸ ਨੂੰ ਹਾਇਰ ਕਰਨਾ। ਸੋ ਆਹ ਦੋ ਸਟਿਕਿੰਗ ਪੁਆਇੰਟਸ ਆ ਜਿਹਨਾਂ 'ਤੇ ਉਹ ਅੜੇ ਹੋਏ ਨੇ। ਹੁਣ ਦੇਖੋ ਕੀ ਬਣਦਾ।
ਛੋਟੇ ਛੋਟੇ ਮਸਲੇ ਹੋਰ ਵੀ ਬਹੁਤ ਸਾਰੇ ਨੇ, ਪਰ ਮੇਜਰ ਜਿਹੜੇ ਸਟਿਕਿੰਗ ਪੁਆਇੰਟ ਜਿਹਨਾਂ 'ਤੇ ਕੋਈ ਸਹਿਮਤੀ ਬਣਦੀ ਅਜੇ ਤੱਕ ਐਟਲੀਸਟ ਪਬਲਿਕਲੀ ਤਾਂ ਪ੍ਰਤੀਤ ਨਹੀਂ ਹੁੰਦੀ, ਉਹ ਦੋ ਮੇਨ ਸਟਿਕਿੰਗ ਪੁਆਇੰਟਸ।
ਬਸ ਉਹ ਅੱਜ ਕੈਨੇਡਾ ਦੇ ਟ੍ਰੇਡ ਡੈਫਿਸਿਟ ਦੇ ਨੰਬਰਸ ਜਿਹੜੇ ਆ ਉਹ ਰਿਲੀਜ਼ ਕੀਤੇ ਗਏ, ਆਲ ਟਾਈਮ ਹਾਈ ਰਹੇ। ਅਪ੍ਰੈਲ ਦੇ ਵਿੱਚ ਕੈਨੇਡਾ ਦਾ ਟ੍ਰੇਡ ਡੈਫਿਸਿਟ ਆਲ ਟਾਈਮ ਹਾਈ ਰਿਕਾਰਡ ਕੀਤਾ ਗਿਆ, $7.1 billion, ਜਿਹਦਾ ਮਤਲਬ ਇਹ ਹੈ ਸਟੈਟਸ ਕੈਨੇਡਾ ਨੇ ਜਿਹੜੀ ਇਹ ਰਿਪੋਰਟ ਜਾਰੀ ਕੀਤੀ ਉਹਨਾਂ ਨੇ ਦੱਸਿਆ। ਉਹ ਕਹਿੰਦੇ ਹੋ ਕੀ ਰਿਹਾ, ਜਿਹੜੇ ਕੈਨੇਡਾ ਦੇ ਐਕਸਪੋਰਟਸ ਟੂ ਦਾ ਰੈਸਟ ਆਫ ਦਾ ਵਰਲਡ ਜਾ ਰਹੇ ਨੇ ਉਹ ਤਾਂ ਵਧੇ ਨੇ, ਉਹਨਾਂ ਦੇ ਵਿੱਚ ਤਾਂ ਇਜ਼ਾਫਾ ਹੋਇਆ। ਪਰ ਜੇ ਆਪਾਂ ਉਹਨਾਂ ਦੀ ਤੁਲਨਾ ਕਰਦੇ ਹਾਂ ਵੀ US ਨੂੰ ਜਿਹੜੇ ਆਪਾਂ ਐਕਸਪੋਰਟਸ ਭੇਜ ਰਹੇ ਹਾਂ ਉਹ ਘਟੇ ਨੇ, ਸੋ ਉਹਦੇ ਨਾਲ ਕੰਪਨਸੇਟ ਨਹੀਂ ਹੋ ਰਿਹਾ, ਇਸ ਕਰਕੇ ਟ੍ਰੇਡ ਡੈਫਿਸਿਟ $7.1 billion ਦਾ ਹੋ ਗਿਆ ਅਪ੍ਰੈਲ ਦੇ ਮਹੀਨੇ ਦੇ ਵਿੱਚ।
ਸੋ ਟ੍ਰੇਡ ਡੈਫਿਸਿਟ ਦਾ ਮਤਲਬ ਕੀ ਹੈ ਕਿ ਸਾਡੀਆਂ ਐਕਸਪੋਰਟਸ ਘੱਟ ਨੇ, ਇੰਪੋਰਟਸ ਜ਼ਿਆਦਾ ਨੇ। ਕਿੰਨੀਆਂ ਜ਼ਿਆਦਾ ਰਹੀਆਂ? ਸੋ ਟ੍ਰੇਡ ਡੈਫਿਸਿਟ ਉਹ ਨੰਬਰ ਹੁੰਦਾ, $7.1 billion ਦਾ ਟ੍ਰੇਡ ਡੈਫਿਸਿਟ ਰਿਹਾ, ਮਤਲਬ ਸਾਡੀਆਂ ਇੰਪੋਰਟਸ ਐਕਸਪੋਰਟਸ ਤੋਂ $7.1 billion ਜ਼ਿਆਦਾ ਰਹੀਆਂ। ਅਮਰੀਕਾ ਨੂੰ ਜਾਣ ਵਾਲੀਆਂ ਜਿਹੜੀਆਂ ਐਕਸਪੋਰਟਸ ਸਨ ਉਹ ਤੁਸੀਂ ਜਿਵੇਂ ਮੈਨਸ਼ਨ ਕੀਤਾ ਉਹ ਘਟੀਆਂ ਨੇ ਕਾਫੀ ਜ਼ਿਆਦਾ, 15.7% ਦੀ ਗਿਰਾਵਟ ਆਈ ਹੈ ਜਿਹੜਾ ਸਮਾਨ ਅਸੀਂ ਅਮਰੀਕਾ ਨੂੰ ਭੇਜ। ਸੋ ਇਹ ਅਪ੍ਰੈਲ ਦੇ ਨੰਬਰਸ ਨੇ, ਜਿਹੜੀਆਂ ਟੈਰਿਫਸ ਨੇ ਉਹ ਮਾਰਚ ਤੋਂ ਲੱਗਣੀਆਂ ਸ਼ੁਰੂ ਹੋਈਆਂ। ਸੋ ਇਹ ਅਪ੍ਰੈਲ ਦੇ ਅੰਕੜੇ ਨੇ। ਅਪ੍ਰੈਲ ਦੇ ਵਿੱਚ ਕਿਉਂਕਿ ਅਮਰੀਕਾ ਨੇ ਟੈਰਿਫਸ ਲਗਾ ਦਿੱਤੀਆਂ ਹੋਈਆਂ ਸੀ, ਉਹੀ ਕਾਰਨ ਰਿਹਾ ਹੋਏਗਾ ਕਿ ਜਿਹੜੀਆਂ ਸਾਡੀਆਂ ਜੋ ਅਸੀਂ ਸਮਾਨ ਇੱਥੋਂ ਕੈਨੇਡਾ ਤੋਂ ਅਮਰੀਕਾ ਭੇਜਦੇ ਹਾਂ ਉਹ 15.7% ਐਕਸਪੋਰਟਸ ਦੇ ਵਿੱਚ ਗਿਰਾਵਟ ਆਈ ਮੰਥ ਓਵਰ ਮੰਥ ਜੇ ਮਾਰਚ ਨਾਲ ਕੰਪੇਅਰ ਕਰੀਏ। ਅਤੇ ਇਹ ਲਗਾਤਾਰ ਤੀਸਰਾ ਮਹੀਨਾ ਸੀ ਜਦੋਂ ਮੰਥਲੀ ਸਾਡੀਆਂ ਐਕਸਪੋਰਟਸ ਅਮਰੀਕਾ ਨੂੰ ਜਾਣ ਵਾਲੀਆਂ ਘਟੀਆਂ। ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੀਆਂ ਐਕਸਪੋਰਟਸ ਟੂ ਅਮੈਰੀਕਾ ਉਹ ਤਕਰੀਬਨ 26% ਘੱਟ ਚੁੱਕੀਆਂ ਨੇ, ਮਤਲਬ 1/4 ਸਮਝੋ ਵੀ ਖੋਰਾ ਲੱਗ ਚੁੱਕਿਆ। ਅਤੇ ਜਿਹੜੀਆਂ ਤੁਸੀਂ ਮੈਨਸ਼ਨ ਕੀਤਾ ਵੀ ਰੈਸਟ ਆਫ ਦਾ ਵਰਲਡ ਸਾਡੀਆਂ ਐਕਸਪੋਰਟਸ ਵਧੀਆਂ ਨੇ ਉਹ ਸਿਰਫ 2.9% ਵਧੀਆਂ ਨੇ, ਜਿਹੜਾ ਇਜ਼ਾਫਾ ਹੋਇਆ ਸਿਰਫ 3% ਦਾ ਹੋਇਆ। ਜਿਹੜਾ ਅਮਰੀਕਾ ਨੂੰ ਭੇਜਦੇ ਸਮਾਨ ਉਹ 'ਚ ਜਿਹੜੀ ਗਿਰਾਵਟ ਆਈ ਹੈ 15.7% ਦੀ ਗਿਰਾਵਟ ਆਈ ਹੈ। ਉਹਨਾਂ ਵਨ ਮੇ ਥਿੰਕ ਕਿ ਜਿਹੜਾ ਅਸੀਂ ਬਾਕੀ ਮੁਲਕਾਂ ਨੂੰ ਸਮਾਨ ਭੇਜਦੇ ਹਾਂ ਉਹ ਸਾਰੇ ਮੁਲਕ ਨੇ ਵੀ ਉਹ ਬਹੁਤ ਵੱਡਾ ਅੰਕੜਾ ਹੋਏਗਾ, ਉਹਦਾ 3% ਵੀ ਬਹੁਤ ਜ਼ਿਆਦਾ ਹੁੰਦਾ ਹੋਏਗਾ। ਪਰ ਹਕੀਕਤ ਇਹ ਹੈ ਕਿ ਜਿੰਨਾ ਵੀ ਸਾਡਾ ਟੋਟਲ ਅਸੀਂ ਸਮਾਨ ਇੱਥੇ ਪ੍ਰੋਡਿਊਸ ਕਰਦੇ ਹਾਂ, ਜੇ ਅਸੀਂ ਪਿਛਲੇ ਸਾਲ ਦੇਖੀਏ ਅਸੀਂ ਸਾਡੀਆਂ ਟੋਟਲ ਜਿਹੜੀਆਂ ਐਕਸਪੋਰਟਸ ਨੇ ਉਹਦਾ 76% ਅਮਰੀਕਾ ਗਿਆ ਸਮਾਨ। 76% ਆਫ ਕੈਨੇਡੀਅਨ ਐਕਸਪੋਰਟਸ ਦੇ ਲੈਂਡ ਇਨ ਦਾ US। ਅਤੇ ਪਿਛਲੇ 3 ਸਾਲਾਂ ਤੋਂ ਅਸੀਂ ਜੋ ਸਾਡਾ ਟ੍ਰੇਡ ਵੋਲਿਊਮ ਹੈ US ਦੇ ਨਾਲ ਉਹ $1 trillion ਤੋਂ ਜ਼ਿਆਦਾ ਰਿਹਾ ਲਗਾਤਾਰ 3 ਸਾਲ, ਅਤੇ ਇਸ ਸਾਲ ਲੱਗਦਾ ਕਿ ਉਹ ਨੰਬਰ ਜਿਹੜਾ ਉਹ ਹਿੱਲ ਸਕਦਾ। ਅਤੇ ਜੇ ਅਸੀਂ ਦੇਖੀਏ ਐਕਸਪੋਰਟਸ ਅਸੀਂ ਕਿੰਨੀਆਂ ਕੀਤੀਆਂ ਨੇ ਟੋਟਲ ਓਵਰਆਲ, $60.4 billion ਦਾ ਸਮਾਨ ਅਸੀਂ ਓਵਰਆਲ ਐਕਸਪੋਰਟ ਕੀਤਾ, ਅਤੇ ਇੰਪੋਰਟ ਸਾਡੀਆਂ ਰਹੀਆਂ $7.58 billion। ਸੋ ਇਹਨੂੰ ਜੇ ਤੁਸੀਂ ਮਨਫੀ ਕਰਕੇ ਦੇਖੋਗੇ ਤਾਂ ਉਹੀ ਤਕਰੀਬਨ 7.1 billion, ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਦਾ ਸਾਡਾ ਡੈਫਿਸਿਟ ਆ ਟ੍ਰੇਡ ਡੈਫਿਸਿਟ। ਅਤੇ ਇਹਦੇ ਵਿੱਚ ਜੇ ਦੇਖੀਏ ਸਭ ਤੋਂ ਜ਼ਿਆਦਾ ਗਿਰਾਵਟ ਜੇ ਕਿਸੇ ਇੱਕ ਚੀਜ਼ ਦੇ ਵਿੱਚ ਆਈ ਹੈ ਅਤੇ ਉਹ ਜਿਹੜੇ ਮੋਟਰ ਵਹੀਕਲਸ ਐਂਡ ਪਾਰਟਸ ਨੇ ਆਟੋਮੋਬਾਈਲਸ, ਸੋ ਉਹਨਾਂ ਦੀ ਜਿਹੜੀ ਐਕਸਪੋਰਟ ਆ ਉਹ 17.4% ਘਟੀ ਹੈ, ਸਭ ਤੋਂ ਜ਼ਿਆਦਾ ਗਿਰਾਵਟ ਇਹਦੇ 'ਚ ਆਈ। ਅਤੇ ਇਹਦੇ ਵਿੱਚੋਂ ਵੀ ਜੇ ਇਹਨੂੰ ਫਰਦਰ ਚਿਜ਼ਲ ਡਾਊਨ ਕਰਕੇ ਦੇਖੋ ਪੈਸੇਂਜਰ ਕਾਰਸ ਅਤੇ ਲਾਈਟ ਟਰੱਕਸ ਉਹਨਾਂ ਦੀ ਐਕਸਪੋਰਟ 23% ਘਟੀ ਹੈ, 22.9%। ਸੋ ਕਲੀਅਰਲੀ ਜਿਹੜੀਆਂ ਟੈਰਿਫਸ ਨੇ ਸਟੀਲ ਅਤੇ ਅਲੂਮੀਨੀਅਮ 'ਤੇ ਟੈਰਿਫ ਲੱਗੀ ਮਾਰਚ ਤੋਂ, ਅਤੇ ਇਹ ਦੇਖ ਲਓ ਆਟੋਮੋਬਾਈਲ ਐਕਸਪੋਰਟਸ ਜਿਹੜੀਆਂ ਨੇ 23% ਘੱਟ ਗਈਆਂ। ਸੋ ਆਈ ਐਮ ਸ਼ੋਰ ਕਿ ਇੰਨਾ ਸਿੱਧਾ ਡਾਇਰੈਕਟ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਸ਼ਾਇਦ ਨਾ ਹੋਵੇ, ਇਹਦੇ 'ਚ ਹੋਰ ਬਹੁਤ ਘੁੰਡੀਆਂ ਹੋਣਗੀਆਂ, ਬਟ ਯੂ ਕੈਨੋਟ ਇਗਨੋਰ ਦਿਸ ਫੈਕਟਰ ਕਿ ਟੈਰਿਫਸ ਹੀ ਇੱਕ ਵੱਡਾ ਜਿਹੜਾ ਕਹਿ ਲਓ ਵੇਰੀਏਬਲ
ਮੇਨ
ਕਾਰਨ ਰਿਹਾ ਹੋ ਸਕਦਾ ਹੈ। ਅਤੇ ਇਹਦੇ ਵਿੱਚ ਜਸਪ੍ਰੀਤ ਜੀ ਹੋਰ ਬਹੁਤ ਸਾਰੇ ਅੰਕੜੇ ਨੇ, ਜੇ ਅਸੀਂ ਦੇਖੀਏ ਕਿ ਜਿਹੜਾ ਸਾਡਾ ਮਰਚੈਂਡਾਈਜ਼ ਟ੍ਰੇਡ, ਸੋ ਇਹ ਮਰਚੈਂਡਾਈਜ਼ ਸੋ ਗੁੱਡਸ ਦਾ ਟ੍ਰੇਡ ਸਰਪਲਸ ਹੈ, ਇਹ ਸਰਵਿਸਿਜ਼ ਨਹੀਂ ਇਹਦੇ ਵਿੱਚ ਹੈਗੀਆਂ, ਜਿਹੜਾ ਸਮਾਨ ਅਸੀਂ ਭੇਜਦੇ ਹਾਂ ਗੁੱਡਸ। ਸੋ ਜੇ ਦੇਖੋ ਅਮਰੀਕਾ ਦੇ ਨਾਲ ਅਜੇ ਵੀ ਸਾਡਾ ਨੈੱਟ ਸਰਪਲਸ ਹੀ ਹੈ ਗੁੱਡਸ ਦਾ, ਪਰ ਉਹ ਸਿਰਫ ਹੁਣ $3.6 billion ਦਾ ਰਹਿ ਗਿਆ, ਉਹਨੂੰ ਉਹ ਕਾਫੀ ਜ਼ਿਆਦਾ ਘੱਟ ਗਿਆ। ਦਿਸ ਇਜ਼ ਦਾ ਸਮਾਲੈਸਟ ਸਰਪਲਸ ਦੈਟ ਵੀ ਹੈਵ ਵਿਦ ਦਾ US ਗੁੱਡਸ ਦੇ ਵਿੱਚ ਸਿੰਸ December 2020। ਅਤੇ ਜੇ ਅਸੀਂ ਦੇਖੀਏ ਰੈਸਟ ਆਫ ਦਾ ਵਰਲਡ ਦੇ ਨਾਲ ਜਿਹੜਾ ਸਾਡਾ ਡੈਫਿਸਿਟ ਆ ਉਹ ਪਹਿਲਾਂ $9 billion ਸੀ, ਉਹ ਵੱਧ ਕੇ $10.7 billion ਹੋ ਗਿਆ। ਸੋ ਰੈਸਟ ਆਫ ਵਰਲਡ ਨਾਲ ਵੀ ਸਾਡਾ ਜਿਹੜਾ ਡੈਫਿਸਿਟ ਆ ਉਹ ਵਧੀਆ ਹੀ ਆ। ਅਤੇ ਸੋ ਇਹਨਾਂ ਇਹ ਨੰਬਰਸ ਇੰਪੋਰਟੈਂਟ ਕਿਉਂ ਨੇ? ਇਹ ਨੰਬਰਸ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨਗੇ ਸਾਡੀ GDP ਨੂੰ, ਕਿਉਂਕਿ GDP ਅਸੀਂ ਬਹੁਤ ਕਰਦੇ ਹਾਂ,
ਗ੍ਰੋਥ ਦੀਆਂ ਗੱਲਾਂ ਅਸੀਂ ਬਹੁਤ ਕੀਤੀਆਂ ਨੇ, 2.2%।
ਕਿ ਪਹਿਲੇ ਕੁਆਟਰ ਦੇ ਵਿੱਚ ਜੀ ਡੀ ਪੀ ਸਾਡੀ 2.2% ਗਰੋ ਕੀਤੀ ਹੈ, ਸੈਕਿੰਡ ਤੇ ਥਰਡ ਕੁਆਟਰ ਦੇ ਵਿੱਚ ਕੰਟਰੈਕਟ ਕਰੇਗੀ, ਰਿਸੈਸ਼ਨ ਆ ਜਾਣੀ। ਬੈਂਕ ਆਫ ਕੈਨੇਡਾ ਦੀ ਕੱਲ ਸਟੇਟਮੈਂਟ ਆਈ, ਜਿਹੜਾ ਬਿਆਨ ਆਇਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਸੈਕਿੰਡ ਕੁਆਟਰ ਦੇ ਵਿੱਚ ਪਹਿਲੇ ਕੁਆਟਰ ਦੇ ਮੁਕਾਬਲੇ ਸਾਡੀ ਜੀ ਡੀ ਪੀ ਸਬਸਟੈਂਸ਼ਲੀ ਵੀਕਰ ਪਰਫਾਰਮੈਂਸ ਹੋਏਗੀ। ਜੀ ਡੀ ਪੀ ਹੈ ਕੀ? ਜੀ ਡੀ ਪੀ ਗਰੋਸ ਡੋਮੈਸਟਿਕ ਪ੍ਰੋਡਕਟ, ਜੇ ਆਪਾਂ ਉਹਦਾ ਫਾਰਮੂਲਾ ਦੇਖੀਏ ਉਹਦੇ ਵਿੱਚ ਚਾਰ ਕੰਪੋਨੈਂਟਸ ਹੁੰਦੇ ਸਿੱਧੇ ਤੌਰ ਤੇ। ਇੱਕ ਹੁੰਦਾ ਕੰਜ਼ਮਪਸ਼ਨ ਓਵਰਆਲ, ਵੀ ਅਸੀਂ ਸਾਰੇ ਜਿਹੜੇ ਕੈਨੇਡੀਅਨਸ ਨੇ ਕਿੰਨਾ ਕੰਜ਼ਿਊਮ ਕਰ ਰਹੇ ਹਾਂ, ਸਾਡੀ ਜਿਹੜੀ ਓਵਰਆਲ ਡੋਮੈਸਟਿਕ ਡਿਮਾਂਡ ਆ। ਦੂਜਾ ਉਹਦੇ ਵਿੱਚ ਹੁੰਦਾ ਇਨਵੈਸਟਮੈਂਟ, ਕਿ ਇਨਵੈਸਟਮੈਂਟ ਕਿੰਨੀ ਹੋ ਰਹੀ ਆ, ਕਿ ਜਿਹੜੇ ਬਿਜ਼ਨਸਿਸ ਨੇ ਉਹ ਕਿੰਨੇ ਪੈਸੇ ਇਨਵੈਸਟ ਕਰ ਰਹੇ ਨੇ। ਤੀਜਾ ਹੁੰਦਾ ਗਵਰਨਮੈਂਟ ਸਪੈਂਡਿੰਗ, ਵੀ ਸਰਕਾਰ ਕਿੰਨੇ ਖਰਚੇ ਕਿੱਥੇ ਕਿੱਥੇ ਕੀ ਕੀ ਕਰ ਰਹੀ ਆ। ਅਤੇ ਚੌਥਾ ਹੁੰਦਾ ਬੈਲੈਂਸ ਆਫ ਟ੍ਰੇਡ, ਐਕਸਪੋਰਟ ਮਾਈਨਸ ਇੰਪੋਰਟਸ, ਵੀ ਜਿਹੜਾ ਸਾਡਾ ਟ੍ਰੇਡ ਸਰਪਲਸ ਜਾਂ ਡੈਫੀਸਿਟ, ਉਹ ਚੌਥਾ। ਸੋ ਚਾਰ ਹੀ ਇਹਦੇ ਕੰਪੋਨੈਂਟਸ ਨੇ ਜੀ ਡੀ ਪੀ ਦੇ, ਅਤੇ ਉਹਦੇ ਵਿੱਚੋਂ ਚੌਥਾ ਅਤੇ ਇੱਕ ਕੈਨੇਡੀਅਨ ਕੇਸ ਦੇ ਵਿੱਚ ਇੱਕ ਬੜਾ ਅਹਿਮ, ਬੜਾ ਇੱਕ ਇੰਪੋਰਟੈਂਟ ਕੰਪੋਨੈਂਟ ਹੁੰਦਾ ਟ੍ਰੇਡ ਬੈਲੈਂਸ, ਬੈਲੈਂਸ ਆਫ ਟ੍ਰੇਡ, ਕਿ ਐਕਸ ਮਾਈਨਸ ਐਮ ਜਿਹਨੂੰ ਕਹਿੰਦੇ, ਐਕਸਪੋਰਟ ਮਾਈਨਸ ਇੰਪੋਰਟਸ। ਸੋ ਦੈਟਸ ਦ ਫੋਰਥ ਕੰਪੋਨੈਂਟ ਇਨ ਜੀ ਡੀ ਪੀ। ਅਤੇ ਜੀ ਡੀ ਪੀ ਜੇ ਸਾਡਾ ਟ੍ਰੇਡ ਸਰਪਲਸ ਜੋ ਟ੍ਰੇਡ ਡੈਫੀਸਿਟ ਜਿਹੜਾ $7.1 billion ਰਿਕਾਰਡ ਲੈਵਲ 'ਤੇ ਪਹੁੰਚ ਗਿਆ, ਸੋ ਇਹ ਦਿਸ ਵਿਲ ਡੈਫੀਨੇਟਲੀ ਇੰਪੈਕਟ ਓਵਰ ਜੀ ਡੀ ਪੀ ਨੰਬਰਸ। ਸੋ ਇਸੇ ਕਰਕੇ ਬੈਂਕ ਵਾਲੇ ਅਤੇ ਹੋਰ ਬੈਂਕ ਆਫ ਕੈਨੇਡਾ ਅਤੇ ਬਾਕੀ ਬੈਂਕਸ ਸਾਰੇ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਵੀ ਸੈਕਿੰਡ ਕੁਆਟਰ ਦੇ ਜਿਹੜੇ ਨੰਬਰਸ ਨੇ ਉਹ ਥੋੜ੍ਹੇ ਡਗਮਗਾਏ ਹੋਣਗੇ। ਸੋ ਸੈਕਿੰਡ ਕੁਆਟਰ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ, ਸੋ ਪਹਿਲੇ 3 ਮਹੀਨੇ ਪਹਿਲਾ ਕੁਆਟਰ, ਅਗਲੇ 3 ਮਹੀਨੇ ਦੂਜਾ ਕੁਆਟਰ। ਸੋ ਦੂਜੇ ਜਿਹੜੇ ਕੁਆਟਰ ਦੇ ਨੰਬਰਸ ਨੇ ਦੂਜੀ ਤਿਮਾਹੀ ਦੇ ਉਹ ਹਿੱਲਣਗੇ, ਤੇ ਆ ਜਿਹੜੇ ਟ੍ਰੇਡ ਨੰਬਰਸ ਆਏ ਨੇ ਉਹ ਉਹਦਾ ਇੱਕ ਕਹਿ ਲਓ ਵੀ ਪ੍ਰੀਕਰਸਰ ਨੇ।
ਔਰ ਕੱਲ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਸਟੀਲ ਤੇ ਅਲੂਮੀਨੀਅਮ ਤੇ ਲੱਗਦੇ ਟੈਰਿਫਸ ਹੈ ਉਹਨਾਂ ਨੂੰ ਡਬਲ ਕਰ ਦਿੱਤਾ ਗਿਆ, 50% ਕਰ ਦਿੱਤਾ ਗਿਆ। 25% ਸੀਗੇ ਹੁਣ ਤੱਕ, ਹੁਣ 50% ਕਰ ਦਿੱਤਾ ਗਿਆ। ਆਪਣੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ, ਕਹਿੰਦੇ ਤੁਸੀਂ ਕਰੋਗੇ ਜਵਾਬੀ ਕਾਰਵਾਈ ਕੋਈ ਕਰੋਗੇ? ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਗਲਤ ਕੀਤਾ ਜੋ ਕੀਤਾ, ਅਨਜਸਟੀਫਾਈਏਬਲ ਐਂਡ ਇਲੀਗਲ, ਇਹ ਦੋ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ ਕਿ ਜਿਹੜੇ ਟੈਰਿਫਸ ਵਧਾਏ ਗਏ ਆ ਉਹਨਾਂ ਵਾਸਤੇ। ਪਰ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਤੁਸੀਂ ਜਵਾਬੀ ਕਾਰਵਾਈ ਕਰੋਗੇ? ਉਹ ਕਹਿੰਦੇ ਨਹੀਂ, ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਹਨਾਂ ਨਾਲ, ਸਾਡੀ ਬੜੀ ਅਗਰੈਸਿਵ ਤਰੀਕੇ ਨਾਲ ਸਾਡੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ, ਆਪਾਂ ਟੈਰਿਫਸ ਨੂੰ ਲੈ ਕੇ ਨੈਗੋਸੀਏਸ਼ਨ ਕਰ ਰਹੇ ਹਾਂ ਅਤੇ ਅਸੀਂ ਫਿਲਹਾਲ ਅਸੀਂ ਕੁਛ ਨਹੀਂ ਕਰ ਰਹੇ।
ਯਾ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਦੇਖੋ ਵੀ ਇੱਦਾਂ ਨਹੀਂ ਅਸੀਂ ਕੁਛ ਵੀ ਨਹੀਂ ਕਰ ਰਹੇ, ਕਹਿੰਦੇ ਵੀ ਇੰਟੈਂਸਿਵ ਡਿਸਕਸ਼ਨ ਇਸ ਵੇਲੇ ਚੱਲ ਰਹੀਆਂ ਐਂਡ ਇਨ ਪੈਰਲਲ ਨਾਲ ਦੇ ਨਾਲ ਕਹਿੰਦੇ ਅਸੀਂ ਆਪਣਾ ਰਿਪ੍ਰਾਈਜ਼ਲ ਵੀ ਤਿਆਰ ਕਰ ਰਹੇ ਹਾਂ ਕਿ ਜੇ ਇਹ ਨੈਗੋਸੀਏਸ਼ਨਸ ਕਿਸੇ ਪਾਸੇ ਨਾ ਲੱਗੀਆਂ, ਸਿਰੇ ਨਾ ਚੜੀਆਂ, ਤੇ ਕਹਿੰਦੇ ਫਿਰ ਜੋ ਸਾਡੀ ਜਵਾਬੀ ਕਾਰਵਾਈ ਹੋਏਗੀ ਉਹ ਵੀ ਕਹਿੰਦੇ ਅਸੀਂ ਰਿਸਪੌਂਸ ਆਪਣਾ ਨਾਲ ਨਾਲ ਤਿਆਰ ਕਰ ਰਹੇ ਹਾਂ, ਪਰ ਵੀ ਆਰ ਗੋਇੰਗ ਟੂ ਟੇਕ ਸਮ ਟਾਈਮ, ਨਾਟ ਮੱਚ ਟਾਈਮ। ਬਾਰ ਬਾਰ ਉਹਨਾਂ ਨੇ ਐਮਫਸਾਈਜ਼ ਕਰਨਾ ਪਿਆ, ਜ਼ਿਆਦਾ ਸਮਾਂ ਨਹੀਂ ਵੇਟ ਕਰਾਂਗੇ, ਵੀ ਨੀਡ ਸਮ ਟਾਈਮ, ਅਸੀਂ ਥੋੜ੍ਹੀ ਦੇਰ ਵੇਟ ਕਰਾਂਗੇ ਵੀ ਸ਼ਾਇਦ, ਕਹਿੰਦੇ ਕਿਉਂਕਿ ਨਾ ਕੱਲ੍ਹ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਰਿਪੋਰਟਰਸ ਨੂੰ ਇਹ ਗੱਲ ਕਹੀ ਹੈ, ਕਹਿੰਦੇ ਵੀ ਜੋ ਮੈਨੂੰ ਕਨਸੋਹਾਂ ਮਿਲ ਰਹੀਆਂ ਨੇ, ਕਹਿੰਦੇ ਵੀ ਹੁਣ US ਤੇ ਕੈਨੇਡਾ ਦੇ ਆਰ ਵੈਰੀ ਕਲੋਜ਼ ਟੂ ਅ ਡੀਲ, ਇਹ ਡਗ ਫੋਰਡ ਨੇ ਇੰਨੀ ਗੱਲ ਕਹਿਤੀ। ਉਸ ਤੋਂ ਬਾਅਦ ਫੈਡਰਲ ਸਰਕਾਰ ਨੂੰ ਕਰਸਟਨ ਹਿਲਮੈਨ ਜਿਹੜੇ ਸਾਡੇ ਅੰਬੈਸਡਰ ਨੇ ਇਨ ਦਾ US, ਉਹਨਾਂ ਨੂੰ ਇਸ ਗੱਲ ਤੇ ਪੋਚੇ ਪਾਉਣੇ ਪਏ। ਉਹ ਕਹਿੰਦੇ ਨਹੀਂ ਨਹੀਂ, ਇਟਸ ਟੂ ਸੂਨ ਟੂ ਸੇ ਦੈਟ ਵੀ ਆਰ ਕਲੋਜ਼ ਟੂ ਅ ਡੀਲ, ਵੀ ਇੱਦਾਂ ਦੀ ਕੋਈ ਗੱਲ ਨਹੀਂ। ਪਰ ਡਗ ਫੋਰਡ ਨੇ ਕਿਹਾ, ਕਿਉਂਕਿ ਸਾਨੂੰ ਪਤਾ ਕਿ ਡੋਮਿਨਿਕ ਲੈਬਲਾਂ ਹਾਲ ਹੀ ਵਿੱਚ ਹਾਵਰਡ ਲਟਨਿਕ ਨੂੰ, ਕਾਮਰਸ ਸੈਕਟਰੀ ਨੂੰ ਮਿਲ ਕੇ ਆਏ ਨੇ ਵਾਈਟ ਹਾਊਸ ਦੇ ਵਿੱਚ, ਉਹਨਾਂ ਨੇ ਹੋਰ ਵੀ ਕਈ ਮੁਲਾਕਾਤਾਂ ਕੀਤੀਆਂ ਨੇ ਤੇ ਕਰਸਟਨ ਹਿਲਮੈਨ ਉਹਨਾਂ ਦੇ ਨਾਲ ਮੌਜੂਦ ਸਨ। ਸੋ ਉੱਥੇ ਕੁਝ ਮੀਟਿੰਗਸ ਵਗੈਰਾ ਤਾਂ ਹੋਈਆਂ ਨੇ ਮੰਗਲਵਾਰ, ਤੇ ਉਹਦੇ ਆਧਾਰ ਤੇ ਸ਼ਾਇਦ ਡਗ ਫੋਰਡ ਕਹਿ ਰਹੇ ਨੇ ਵੀ ਆਰ ਵੈਰੀ ਕਲੋਜ਼ ਟੂ ਅ ਡੀਲ, ਤੇ ਹੁਣ ਮਾਰਕ ਕਾਰਨੀ ਦਾ ਵੀ ਇਹ ਕਹਿਣਾ ਵੀ ਆਰ ਇਨ ਵੈਰੀ ਇੰਟੈਂਸਿਵ ਡਿਸਕਸ਼ਨਸ ਨੈਗੋਸੀਏਸ਼ਨਸ ਵਿਦ ਦਾ US। ਸੋ ਗੱਲ ਇੱਕ ਦੇ ਨਾਲ ਇੱਕ ਜੁੜਦੀ ਹੈ, ਤੇ ਲੱਗਦਾ ਵੀ ਸ਼ਾਇਦ ਕੋਈ ਰਾਜ਼ੀਨਾਮਾ ਜਿਹਾ ਹੋ ਜਾਏ। ਤੇ ਹੁਣ ਤੁਹਾਨੂੰ ਇਹ ਵੀ ਪਤਾ ਕਿ ਡੋਨਲਡ ਟਰੰਪ ਨੇ ਸਾਡੇ ਇੱਥੇ ਆਉਣਾ ਐਲਬਰਟਾ G7 ਸਮਿਟ ਵਾਸਤੇ, ਤੇ ਹੋ ਸਕਦਾ ਹੈ ਕਿ G7 ਸਮਿਟ ਅਸੀਂ, ਅੱਛਾ ਫਿਰ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਨੂੰ ਵੀ ਇਨਵੀਟੇਸ਼ਨ ਭੇਜਿਆ ਹੋਇਆ, ਉਹਨਾਂ ਨੇ ਪਤਾ ਨਹੀਂ ਐਕਸੈਪਟ ਕਰਨਾ ਕਿ ਨਹੀਂ, ਅਜੇ ਤੱਕ ਉਹ ਖੁਲਾਸਾ ਜਿਹਾ ਕਰ ਨਹੀਂ ਰਹੇ। ਸੋ ਜੇ ਉਹ ਵੀ ਆ ਜਾਂਦੇ,
ਉਹਨਾਂ ਨੇ ਸਿਰਫ ਇੰਨਾ ਹੀ ਦੱਸਿਆ, ਉਹ ਕਹਿੰਦੇ ਮੇਰੇ ਕੋਲ ਇਨਵੀਟੇਸ਼ਨ ਆ ਗਿਆ,
ਇਨਵੀਟੇਸ਼ਨ ਆ ਗਿਆ, ਪਰ ਉਹ ਇਹ ਨਹੀਂ ਦੱਸ ਰਹੇ ਵੀ ਐਕਸੈਪਟ ਕਰਨਗੇ ਕਿ ਨਹੀਂ। ਸੋ ਹੁਣ ਆਪਸ ਦੇ ਵਿੱਚ ਇੱਥੇ ਹੋ ਸਕਦਾ ਕਿ ਟ੍ਰੇਡ ਡੀਲ ਨੂੰ ਲੈ ਕੇ ਕੋਈ ਅਨਾਊਂਸਮੈਂਟ ਹੋ ਜਾਏ USMCA ਨੂੰ ਲੈ ਕੇ, ਜਾਂ ਜੇ ਕਲੌਡੀਆ ਸ਼ੇਨਬੌਮ ਨਹੀਂ ਵੀ ਆਉਂਦੇ ਤੇ ਡੋਨਲਡ ਟਰੰਪ ਤੇ ਮਾਰਕ ਕਾਰਨੀ ਇੱਥੇ ਕੈਨੇਡਾ ਦੇ ਵਿੱਚ ਇਲੈਕਸ਼ਨ,
ਕੈਨੇਡਾ ਤੇ US ਦੀ ਆਪਸ ਦੇ ਵਿੱਚ ਕੋਈ ਡੀਲ ਹੋ ਜਾਵੇ, ਉਹਦੀ ਅਨਾਊਂਸਮੈਂਟ ਹੋ ਜਾਵੇ,
ਕਹਿ ਦੇਣ ਕਿ ਅਸੀਂ ਟੈਰਿਫਸ ਦੇ ਉੱਤੇ ਕੋਈ ਰਾਹਤ ਦੇ ਰਹੇ ਹਾਂ, ਕਿਉਂਕਿ ਡੋਨਲਡ ਟਰੰਪ ਨੂੰ ਦੇਖੋ ਹੁਣ ਇਦਾਂ ਲੱਗਣ ਲੱਗ ਪਿਆ ਉਹਨਾਂ ਨੂੰ ਕੋਈ ਬਹੁਤਾ ਫਰਕ ਪੈਂਦਾ ਨਹੀਂ ਟੈਰਿਫ ਹੈ ਕਿ ਨਹੀਂ, ਹੀ ਜਸਟ ਨੀਡਸ ਮੀਡੀਆ ਅਟੈਂਸ਼ਨ। ਉਹਨਾਂ ਨੂੰ ਜੇ ਕੋਈ ਚੰਗੀ ਉਹਨਾਂ ਨੂੰ ਮੀਡੀਆ ਕਵਰੇਜ ਮਿਲੇ ਕੈਨੇਡਾ ਦੇ ਵਿੱਚ ਆ ਕੇ, G7 ਤੋਂ ਸਾਲਾ ਮੇਲਾ ਲੁੱਟ ਲੈਣਗੇ ਉਹ, ਇੱਥੇ ਆ ਕੇ ਉਹ ਕਹਿ ਦੇਣ ਕਿ ਜੀ ਅਸੀਂ ਕੈਨੇਡਾ ਸਾਡਾ ਪੁਰਾਣਾ ਮਿੱਤਰ ਆ ਤੇ ਅਸੀਂ ਇਹਨਾਂ ਦੀਆਂ ਟੈਰਿਫ ਸਾਰੀਆਂ ਜਿਹੜੀਆਂ ਹਟਾ ਰਹੇ ਹਾਂ। ਸੋ ਵੀ ਡੋਨਟ ਨੋ, ਐਕਸਪੈਕਟ ਐਨੀਥਿੰਗ ਫਰੋਮ
ਕੈਨੇਡਾ ਦੇ ਵਿੱਚ। ਜੇ ਇਹੋ ਜਿਹਾ ਕੁਛ ਹੁੰਦਾ ਵਾਸੂ, ਡੋਨਲਡ ਟਰੰਪ ਆਪਦੇ ਵੱਲੋਂ ਤਾਂ ਉਹ ਮੇਲਾ ਲੁੱਟ ਲੈਣਗੇ, ਪਰ ਕੈਨੇਡਾ 'ਚ ਮੇਲਾ ਲੁੱਟਣਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ, ਮਾਰਕ ਕਾਰਨੀ ਦੇ ਸਿਰ ਇਹ ਸਾਰਾ ਸਿਹਰਾ, ਇਹ ਸਾਰਾ ਸਿਹਰਾ
ਕਿਉਂਕਿ ਕੱਲ ਯਾਰ ਤੁਸੀਂ ਕੁਝ ਕਹਿ ਰਹੇ ਸੋਰੀ ਹਾਂ
ਮੈਂ ਇਹੀ ਕਹਿ ਰਹੀ ਹਾਂ ਮੈਂ ਕਿਹਾ ਸਾਰਾ ਸਿਹਰਾ ਉਹਨਾਂ ਦੇ ਸਿਰ ਹੀ ਬੰਨਿਆ ਜਾਣਾ ਔਰ ਉਹ ਜਿਹੜਾ ਚੇਂਜਸ ਹੈਗੀਆਂ ਨੇ ਉਹਨਾਂ ਕੰਨੀ ਆਮ ਲੋਕਾਂ ਦਾ ਨਜ਼ਰੀਆ ਉਹ ਬਦਲਦਾ ਐਲਬਰਟਾ ਦੇ ਵਿੱਚ ਨਜ਼ਰ ਆ ਰਿਹਾ
ਯਾ ਕਿਉਂਕਿ ਕੱਲ ਦੇਖੋ ਉਹਨਾਂ ਨੂੰ ਆਪੋਜੀਸ਼ਨ ਦੇ ਕਾਫੀ ਪ੍ਰੈਸ਼ਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਡੋਨਲਡ ਟਰੰਪ ਨੇ ਜਿਹੜੀਆਂ ਟੈਰਿਫ ਵਧਾਈਆਂ ਨੇ ਉਹਨਾਂ ਨੇ ਐਗਜੈਕਟਿਵ ਆਰਡਰ ਪਰਸੋਂ ਸਾਈਨ ਕੀਤਾ ਸ਼ਾਮ ਨੂੰ ਪਰ ਜਿਹੜੇ ਟੈਰਿਫ ਵਧੀਆਂ ਉਹ ਕੱਲ ਤੋਂ ਵਧੀਆਂ ਬੁੱਧਵਾਰ ਤੋਂ ਅਤੇ ਕੱਲ੍ਹ ਸਾਰਾ ਦਿਨ ਹਾਊਸ ਆਫ ਕਾਮਨਸ ਦੇ ਵਿੱਚ ਵੀ ਉਹਦੇ ਬਾਹਰ ਵੀ ਆਪੋਜੀਸ਼ਨ ਵਾਲੇ ਸਾਰੇ ਮਾਰਕ ਕਾਰਨੀ ਨੂੰ ਕਹਿੰਦੇ ਰਹੇ ਹਾਂ ਵੀ ਐਲਬੋਜ਼ ਅਪ ਐਲਬੋਜ਼ ਅਪ ਵੀ ਤੁਹਾਡੀ ਬੜੀ ਤੁਸੀਂ ਗੱਲ ਕਰਦੇ ਸੀ ਕਿੱਥੇ ਤੁਹਾਡੇ ਐਲਬੋਜ਼ ਅਪ ਵੀ ਹੁਣ ਤੁਸੀਂ ਟੈਰਿਫ ਵਧਾਓ ਅਤੇ ਡਗ ਫੋਰਡ ਨੇ ਵੀ ਇਹ ਗੱਲ ਕਹੀ ਕਹਿੰਦੇ ਡਗ ਉਹ ਕਿਉਂਕਿ ਉਹਨਾਂ ਦੇ ਸਟੀਲ ਵਰਕਰਸ ਉਹਨਾਂ ਦੇ ਵੋਟਰਸ ਨੇ ਉੱਥੇ ਓਨਟੈਰੀਓ ਜਿੰਨਾ ਸਟੀਲ ਅਸੀਂ ਭੇਜਦੇ ਹਾਂ ਉਹ ਸਾਰਾ ਓਨਟੈਰੀਓ ਤੋਂ ਜਾਂਦਾ ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਸਟੀਲ 'ਤੇ ਵੀ ਕਹਿੰਦੇ ਟੈਰਿਫ ਦੁੱਗਣਾ ਕਰੋ ਕਹਿੰਦੇ ਮੈਂ ਤਾਂ ਫੈਡਰਲ ਸਰਕਾਰ ਨੂੰ ਕਹਾਂਗਾ ਸੋ ਉਹ ਵੀ ਪ੍ਰੈਸ਼ਰ ਕਰ ਰਹੇ ਨੇ ਸਰਕਾਰ ਨੂੰ ਕਿਉਂਕਿ ਸਾਰੇ ਆਪਣੇ ਆਪਣੇ ਸਿਆਸੀ ਕਾਰਨਾਂ ਕਰਕੇ ਵੀ ਤੁਸੀਂ ਵੀ ਫਿਰ ਹੁਣ ਚੱਕਵੀਂ ਗੱਲ ਕਰੋ ਜੀ ਆਪੋਜੀਸ਼ਨ ਵਾਲੇ ਕੰਸਰਵੇਟਿਵਸ ਨੇ ਤਾਂ ਜਿਹੜੇ ਮੈਲਿਸਾ ਲੈਂਸਮੈਨ ਨੇ ਇਹਨਾਂ ਦੇ ਡੈਪਟੀ ਲੀਡਰ ਉਹਨਾਂ ਨੇ ਕਿਹਾ ਜਿਹੜੇ ਡੈਪਟੀ ਸੋਰੀ ਜਿਹੜੇ ਸਾਡੇ ਐਲਬੋਜ਼ ਆਫ ਪ੍ਰਾਈਮ ਮਿਨਿਸਟਰ ਨੇ ਵੀ ਇਹਨਾਂ ਨੇ ਕੈਂਪੇਨ ਦੌਰਾਨ ਬੜਾ ਰੌਲਾ ਪਾਇਆ ਕਿ ਜੀ ਆਈ ਐਮ ਦ ਮੈਨ ਵਿਦ ਦ ਪਲਾਨ ਕਿ ਵੀ ਮੇਰੇ ਕੋਲ ਪਲਾਨ ਹੈ ਅਤੇ ਮੈਂ ਡੋਨਲਡ ਟਰੰਪ ਦੀਆਂ ਟੈਰਿਫਸ ਜਿਹੜਾ ਨੁਕਸਾਨ ਹੁੰਦਾ ਕੈਨੇਡੀਅਨ ਇੰਡਸਟਰੀ ਨੂੰ ਉਹ ਮੈਂ ਤੁਹਾਨੂੰ ਹਟਾ ਕੇ ਦਿਖਾਵਾਂਗਾ ਅਤੇ ਕਹਿੰਦੇ ਜਦੋਂ ਦੇ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਨੇ ਅਤੇ ਜਿਹੜੀਆਂ ਯੂ ਐਸ ਟੈਰਿਫਸ ਨੇ ਉਹ ਵੱਧ ਤੋਂ ਬਦਤਰ ਹੀ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਪ੍ਰੈਸ਼ਰ ਉਹਨਾਂ ਨੂੰ ਝੱਲਣਾ ਪੈ ਰਿਹਾ ਪਰ ਉਹ ਕਹਿ ਰਹੇ ਨੇ ਵੀ ਥੋੜ੍ਹਾ ਸਮਾਂ ਕਹਿੰਦੇ ਅਸੀਂ ਵੇਟ ਕਰਨੀ ਆ ਕਿਉਂਕਿ ਇੰਟੈਂਸਿਵ ਡਿਸਕਸ਼ਨਸ ਚੱਲ ਰਹੀਆਂ ਨੇ ਅਮਰੀਕਾ ਦੇ ਨਾਲ ਅਤੇ ਇਸ ਮਹੀਨੇ ਦੇ ਮੱਧ ਵਿੱਚ ਐਲਬਰਟਾ ਆਉਣਾ ਹੈ ਡੋਨਲਡ ਟਰੰਪ ਨੇ ਸੋ ਕੈਨ ਵੀ ਐਕਸਪੈਕਟ ਸਮ ਬਿਗ ਅਨਾਊਂਸਮੈਂਟ
ਅੱਛਾ ਐਲਬਰਟਾ ਦਾ ਆਪਾਂ ਜ਼ਿਕਰ ਕਰ ਲਈਏ ਐਲਬਰਟਾ ਦੇ ਲੋਕ ਜਿਹੜੇ ਨੇ ਹੁਣ ਮਾਰਕ ਕਾਰਨੀ ਨੂੰ ਪਸੰਦ ਕਰਨ ਲੱਗ ਗਏ ਨੇ ਹਾਲਾਂਕਿ ਜਦੋਂ ਫੈਡਰਲ ਇਲੈਕਸ਼ਨਸ ਹੋਈਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਆਪਾਂ ਦੇਖਿਆ ਨੀਅਰਲੀ ਆਲ ਦ ਸੀਟਸ ਸੂਬੇ ਦੀਆਂ ਤਕਰੀਬਨ ਸਾਰੀਆਂ ਸੀਟਾਂ 'ਤੇ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋਈ ਪਰ ਇੱਕ ਨਾ ਜੈਨਟ ਬਰਾਊਨ ਓਪੀਨੀਅਨ ਰਿਸਰਚ ਕੰਨੀਓ ਇੱਕ ਪੋਲ ਕਰਵਾਈ ਗਈ ਉਹਨਾਂ ਨੂੰ ਪੁੱਛਿਆ ਗਿਆ ਐਲਬਰਟਾ ਦੇ ਲੋਕਾਂ ਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਪਸੰਦ ਕਰਦੇ ਹੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਕਿੰਨਾ ਕੁ ਪਸੰਦ ਕਰਦੇ ਹੋ ਔਨ ਅ ਸਕੇਲ ਆਫ 1 to 10 ਉਹਨਾਂ ਨੂੰ ਕਿਹਾ ਸੀ ਵੀ ਦੱਸੋ ਕਿੰਨਾ ਕੁ ਤੁਸੀਂ ਪਸੰਦ ਕਰਦੇ ਹੋ ਮਾਰਕ ਕਾਰਨੀ ਨੂੰ ਅਤੇ ਕਿੰਨਾ ਕੁ ਤੁਸੀਂ ਪਸੰਦ ਕਰਦੇ ਹੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਬ ਨੂੰ ਆਈਡੈਂਟੀਕਲ ਜੇ ਨਤੀਜੇ ਸਾਹਮਣੇ ਆਏ ਵਾਸੂ 37% ਦਾ ਕਹਿਣਾ ਸੀਗਾ ਦੈਟ ਵੀ ਆਰ ਵੈਰੀ ਇੰਪ੍ਰੈਸਡ ਵਿਦ ਮਾਰਕ ਕਾਰਨੀ ਅਤੇ 38% ਦਾ ਕਹਿਣਾ ਸੀਗਾ ਵੀ ਆਰ ਵੈਰੀ ਇੰਪ੍ਰੈਸਡ ਵਿਦ ਪੀਅਰ ਪੋਲੀਐਬ ਸੋ ਐਲਬਰਟਾ ਦੇ ਲੋਕਾਂ ਦਾ ਜਿਹੜਾ ਇੱਕ ਜਿਹੜੀ ਇੱਕ ਸੋਚ ਹੈ ਮਾਰਕ ਕਾਰਨੀ ਵੱਲ ਬਦਲਣੀ ਉਹ ਪੋਲੀਟਿਕਸ ਵਾਸਤੇ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਸੀਗੇ ਵੀ ਜੇ ਕਿਤੇ ਸਨੈਪ ਇਲੈਕਸ਼ਨ ਹੋ ਜਾਂਦੀ ਆ ਜੇ ਕੈਨੇਡੀਅਨ ਦੇ ਸੋਚ ਲੈਂਦੇ ਆ ਵੀ ਚਲੋ ਮਾਰਕ ਕਾਰਨੀ ਦੀ ਸਰਕਾਰ ਨੂੰ ਮੈਜੋਰਿਟੀ ਦੇ ਦਿਉ ਉਹ 3-4 ਸੀਟਾਂ ਕਿਤੇ ਉਹ ਐਲਬਰਟਾ 'ਚੋਂ ਹੀ ਨਾ ਲੈ ਜਾਣ ਉਹ ਐਲਬਰਟਾ ਦੇ ਲੋਕਾਂ ਦਾ ਰੁੱਖ ਜਿਹੜਾ ਵਾ ਲਿਬਰਲ ਪਾਰਟੀ ਕਰਨੀ ਜਾਂ ਐਟਲੀਸਟ ਆਪਾਂ ਇਹ ਕਹਿ ਸਕਦੇ ਲਿਬਰਲ ਪਾਰਟੀ ਦੇ ਲੀਡਰ ਰਾਈਟ ਨਾਓ ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਰਨੀ ਬਦਲਦਾ ਨਜ਼ਰ ਆ ਰਿਹਾ
ਯਾ ਸੋ ਜੇ ਦੇਖੀਏ ਤਾਂ ਐਲਬਰਟ ਸੋ ਇਹ ਜਿਹੜਾ ਸਰਵੇਖਣ ਆ ਇਹ ਸੀ ਬੀ ਸੀ ਨੇ ਕਰਵਾਇਆ ਸੋ ਜੈਨਟ ਬਰਾਊਨ ਓਪੀਨੀਅਨ ਰਿਸਰਚ ਨੇ ਸਰਵੇਖਣ ਕੀਤਾ 7 to 21 May ਦਰਮਿਆਨ 1200 ਐਲਬਰਟਨਸ ਨਾਲ ਗੱਲਬਾਤ ਕੀਤੀ ਗਈ ਅਤੇ ਉਹਦੇ ਵਿੱਚ 37% ਨੇ ਕਿਹਾ ਦੇ ਆਰ ਵੈਰੀ ਇੰਪ੍ਰੈਸਡ ਵਿਦ ਮਾਰਕ ਕਾਰਨੀ ਅਤੇ ਐਟ ਦ ਸੇਮ ਟਾਈਮ 25% ਨੇ ਕਿਹਾ ਦੇ ਆਰ ਸਮਵਾਟ
ਇੰਪ੍ਰੈਸਡ
ਸੋ ਆਪਣੇ ਆਪ ਦੇ ਵਿੱਚ ਜੇ ਦੇਖਿਆ ਜਾਏ ਤਾਂ ਇਹ ਬੜੀ ਵੱਡੀ ਗੱਲ ਆ ਕਿ ਐਲਬਰਟਾ ਵਾਲੇ ਕਹਿ ਰਹੇ ਨੇ ਕਿ ਦੇ ਆਰ ਇੰਪ੍ਰੈਸਡ ਹੁਣ ਇਹਦੇ ਵਿੱਚੋਂ ਜੇ ਚਿਜ਼ਲ ਡਾਊਨ ਕਰਕੇ ਦੇਖੋ ਜਿਹੜੇ ਕੰਜ਼ਰਵੇਟਿਵ ਵੋਟਰਸ ਨੇ ਉਹਨਾਂ ਦੇ ਵਿੱਚੋਂ ਵੀ 11% ਨੇ ਕਿਹਾ 11% ਕੰਜ਼ਰਵੇਟਿਵ ਵੋਟਰਸ ਕਹਿ ਰਹੇ ਨੇ ਦੇ ਆਰ ਵੈਰੀ ਇੰਪ੍ਰੈਸਡ ਵਿਦ ਮਾਰਕ ਕਾਰਨੀ ਅਤੇ 31% ਨੇ ਕਿਹਾ ਵੀ ਆਰ ਸਮਵਾਟ ਇੰਪ੍ਰੈਸਡ ਮਤਲਬ 42% ਦੇ ਆਰ ਸਮਵਾਟ ਔਰ ਵੈਰੀ ਇੰਪ੍ਰੈਸਡ ਵਿਦ ਮਾਰਕ ਕਾਰਨੀ ਕੰਜ਼ਰਵੇਟਿਵ ਵੋਟਰਸ ਇਨ ਐਲਬਰਟਾ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਹੈਰਾਨ ਕਰਨ ਵਾਲੀ ਗੱਲ ਹੈ ਪਰ ਫਿਰ ਉਹੀ ਗੱਲ ਹੈ ਵੀ ਪੂਲ ਸਿਰਫ 1200 ਵੋਟਰਸ ਦਾ ਹੀ ਹੈ ਸੋ ਵੀ ਡੋਂਟ ਨੋ ਯੈਟ ਅਤੇ ਜੇ ਅਸੀਂ ਦੇਖੀਏ ਲਿਬਰਲ ਵੋਟਰਸ ਲਿਬਰਲ ਵੋਟਰਸ ਆਫਕੋਰਸ ਉਹ ਤਾਂ ਬੜੇ ਖੁਸ਼ ਹੀ ਨੇ ਵੀ ਉਹਨਾਂ ਨੂੰ ਤਾਂ ਸੀ ਵੀ ਸਾਡੀ ਸਰਕਾਰ ਤਾਂ ਬਣਦੀ ਨਹੀਂ ਸੀ ਅਤੇ ਮਾਰਕ ਕਾਰਨੀ ਨੇ ਸਰਕਾਰ ਬਣਾ ਦਿੱਤੀ ਅਤੇ ਉਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਉਸ ਬੜੇ ਖੁਸ਼ ਨੇ 82% ਵੈਰੀ ਇੰਪ੍ਰੈਸਡ ਨੇ ਅਤੇ 13% ਨੇ ਕਿਹਾ ਕਿ ਦੇ ਆਰ ਸਮ ਵਾਟ ਇੰਪ੍ਰੈਸਡ ਵਿਦ ਮਾਰਕ ਕਾਰਨੀ ਅਤੇ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਵੀ ਹੈ ਜਸਪ੍ਰੀਤ ਜੀ ਇਹ ਐਲਬਰਟਾ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਹਾਲ ਹੀ ਵਿੱਚ ਸਰਵੇਖਣ ਵਗੈਰਾ ਹੋਏ ਨੇ ਕਿ ਵੱਖਰੇ ਹੋਣਾ ਜੀ ਕੈਨੇਡਾ ਤੋਂ 28% ਐਲਬਰਟਨਸ ਕਹਿੰਦੇ ਆ ਕਿ ਅਸੀਂ ਕੈਨੇਡਾ ਤੋਂ ਵੱਖਰੇ ਹੋਣਾ ਚਾਹੁੰਦੇ ਹਾਂ ਪਰ 37% ਐਲਬਰਟਨਸ ਦੇ ਆਰ ਵੈਰੀ ਇੰਪ੍ਰੈਸਡ ਵਿਦ ਮਾਰਕ ਕਾਰਨੀ ਸੋ ਜੇ 37% ਐਲਬਰਟਨਸ ਕਾਰਨੀ ਨਾਲ ਬਹੁਤ ਜ਼ਿਆਦਾ ਇੰਪ੍ਰੈਸਡ ਨੇ ਸੋ ਮੋਸਟ ਲਾਈਕਲੀ ਦੇ ਡੂ ਨਾਟ ਵਾਂਟ ਟੂ ਸੈਪਰੇਟ ਫਰੋਮ ਕੈਨੇਡਾ ਤੇ 28% ਜਿਹੜੇ ਨੇ ਦੇ ਵਾਂਟ ਟੂ ਸੈਪਰੇਟ ਫਰੋਮ ਕੈਨੇਡਾ ਸੋ ਉਸ ਲਾਈਟ ਦੇ ਵਿੱਚ ਵੀ ਨੂੰ ਦੇਖਿਆ ਜਾ ਸਕਦਾ
ਐਲਬਰਟਾ ਦੀ ਪ੍ਰੀਮੀਅਰ ਜਿਹੜੇ ਡੈਨੀਅਲ ਸਮਿਥ ਹੈ ਉਹਨਾਂ ਦਾ ਵੀ ਜਿਹੜਾ ਗੱਲਬਾਤ ਦਾ ਢੰਗ ਤਰੀਕਾ ਹੈ ਮਾਰਕ ਕਾਰਨੀ ਵੱਲ ਜ਼ਿਆਦਾ ਉਹਨਾਂ ਦੀ ਉਹ ਇੰਪ੍ਰੈਸਡ ਲੱਗਦੇ ਆ ਮਾਰਕ ਕਾਰਨੀ ਤੋਂ ਕੰਪੇਅਰ ਟੂ ਦ ਪ੍ਰੀਵੀਅਸ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਸਟਿਨ ਟਰੂਡੋ ਨਾਲ ਤਾਂ ਉਹ ਲੜਾਈ ਕਰਨ ਨੂੰ ਹਮੇਸ਼ਾ ਹੀ ਤਿਆਰ ਖੜੇ ਹੁੰਦੇ ਸੀਗੇ ਪਰ ਮਾਰਕ ਕਾਰਨੀ ਵੱਲ ਜਿਹੜਾ ਫਸਟ ਮਿਨਿਸਟਰਸ ਦੀ ਮੀਟਿੰਗ ਵੀ ਹੋਈ ਉਸ ਤੋਂ ਬਾਅਦ ਵੀ ਉਹਨਾਂ ਨੇ ਮਾਰਕ ਕਾਰਨੀ ਬਾਰੇ ਚੰਗੀਆਂ ਗੱਲਾਂ ਕਹੀਆਂ ਮਾਰਕ ਕਾਰਨੀ ਤੋਂ ਇੰਪ੍ਰੈਸਡ ਨਜ਼ਰ ਆਏ ਡੈਨੀਅਲ ਸਮਿਥ ਦਾ ਨਾ ਅੱਜ ਮੈਂ ਸਵੇਰੇ ਕੁਇਕ ਟੇਕਸ ਦੇ ਵਿੱਚ ਵੀ ਉਹ ਖਬਰ ਇੰਕਲੂਡ ਕੀਤੀ ਸੀ ਐਡਮਿੰਟਨ ਆਇਲਰਸ ਤੇ ਫਲੋਰੀਡਾ ਪੈਂਥਰਸ ਦੀ ਜਿਹੜੀ ਫਾਈਨਲ ਗੇਮ ਹੈਗੀ ਆ
ਗੇਮ ਫਾਈਵ
ਫਾਈਨਲਸ ਦੀ ਗੇਮ ਫਾਈਵ ਜਿਹੜੀ ਹੈਗੀ ਆ ਉਹ 14 June ਨੂੰ ਹੋਣੀ ਆ ਐਲਬਰਟਾ ਦੇ ਵਿੱਚ। ਉਹ ਕਹਿੰਦੇ ਮੈਂ ਇਨਵਾਈਟ ਕੀਤਾ ਮਾਰਕ ਕਾਰਨੀ ਨੂੰ ਇਨਵੀਟੇਸ਼ਨ ਭੇਜਿਆ ਵੀ ਆਓ ਤੁਸੀਂ ਕਿਉਂਕਿ 15 June ਤੋਂ 17 June ਆਪਣੀ ਉੱਥੇ G7 ਸਮਿਟ ਵੀ ਹੈਗੀ ਐਲਬਰਟਾ ਦੇ ਵਿੱਚ। ਉਹ ਕਹਿੰਦੇ ਮੈਂ ਇਨਵਾਈਟ ਕੀਤਾ ਅਖੀਰ ਦੇ ਵਿੱਚ ਉਹ ਜਿਹੜੀ ਉਹ ਗੱਲਬਾਤ ਹੈ ਇਨਵੀਟੇਸ਼ਨ ਦੇ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਕਹਿੰਦੇ ਮੈਂ ਇਸ ਗੱਲ ਤੋਂ ਆਈ ਐਮ ਪਲੀਜ਼ਡ ਕਿ ਕੈਨੇਡਾ ਨੂੰ ਇੱਕ ਇਹੋ ਜਿਹਾ ਪ੍ਰਾਈਮ ਮਿਨਿਸਟਰ ਮਿਲਿਆ ਜਿਹਨੂੰ ਇਹ ਪਤਾ ਹੈ ਕਿ ਕਿਹੜੀ ਟੀਮ ਦੇ ਨਾਲ ਖੜਨਾ। ਹੁਣ ਇਫ ਯੂ ਰੀਡ ਬਿਟਵੀਨ ਦ ਲਾਈਨਸ ਦੈਨ ਯੂ ਨੋ ਵਟ ਸ਼ੀ ਇਜ਼ ਟਾਕਿੰਗ ਅਬਾਊਟ।
ਇਹਦੇ ਵਿੱਚ ਤੁਸੀਂ ਦੇਖੋ ਕਿਉਂਕਿ ਜੇ ਟੀਮਾਂ ਦੀ ਗੱਲ ਹੁੰਦੀ ਹੈ ਤੇ ਜਾਂ ਤਾਂ ਮੋਂਟਰੀਅਲ ਕੈਨੇਡੀਅਨਸ ਦੀ ਗੱਲ ਹੁੰਦੀ ਹੈ ਜਾਂ ਫਿਰ ਇਧਰੋਂ ਆਪਣੇ ਕਨਕਸ ਦੀ ਗੱਲ ਹੁੰਦੀ ਹੈ। ਸੋ ਆਈ ਥਿੰਕ ਕਨਕਸ ਤੇ ਆਇਲਰਸ ਦੇ ਵਿੱਚੋਂ ਸ਼ਾਇਦ
ਹੋਣਗੇ
ਕਿ ਬ੍ਰਿਟਿਸ਼ ਕੋਲੰਬੀਆ ਨਾਲ ਨਹੀਂ ਖੜਨਾ,
ਉਹ ਪਾਈਪਲਾਈਨ ਵਾਲਾ ਮਸਲਾ ਜਿਹੜਾ,
ਸੋ ਐਲਬਰਟਾ ਦੇ ਨਾਲ ਖੜਨਾ। ਸੋ ਉਹਨਾਂ ਨੇ ਇਨਸਿਨੂਏਟ ਕੀਤਾ ਜ਼ਰੂਰ ਤੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਮੈਨੂੰ ਤਾਂ ਚੰਗਾ ਹੀ ਬੜਾ ਲੱਗਿਆ ਵੀ ਬੜੇ ਸਾਲਾਂ ਬਾਅਦ ਵੀ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਅਸੀਂ ਇਹ ਗੱਲ ਸੁਣੀ ਆ ਕਿ ਅਸੀਂ ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ। ਸੋ ਉਹ ਖੁਸ਼ ਨੇ ਤੇ ਪਰ ਨਾਲ ਉਹਨਾਂ ਨੇ ਇੱਕ ਗੱਲ ਕਿਹਾ ਸੀ, ਕਹਿੰਦੇ 2-3 ਮਹੀਨਿਆਂ 'ਚ ਪਤਾ ਲੱਗ ਜਾਣਾ ਸਾਰਾ ਕੁਝ ਕਿ ਮਾਰਕ ਕਾਰਨੀ ਦੀ ਅਪਰੋਚ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ। ਮਾਰਕ ਕਾਰਨੀ ਨੇ ਕਿਹਾ ਨਾ ਵੀ ਅਸੀਂ ਕਾਊਂਟਰ ਟੈਰਿਫਸ ਨੂੰ ਲੈ ਕੇ ਸਮ ਟਾਈਮ ਨੋਟ ਮਚ ਟਾਈਮ, ਉਦਾਂ ਹੀ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਤੁਹਾਨੂੰ ਵੀ ਅਸੀਂ 2-3 ਮਹੀਨੇ ਹੀ ਦੇਣੇ ਨੇ ਵੀ ਉਹ 'ਚ ਪਤਾ ਲੱਗ ਜਾਣਾ ਵੀ ਤੁਹਾਡਾ ਕੰਮ ਚੱਲ ਰਿਹਾ ਕਿ ਨਹੀਂ, ਸਹੀ ਸਹੀ ਗੱਲਾਂ ਤੁਸੀਂ ਕਰ ਰਹੇ ਹੋ ਵੀ ਗੱਲਾਂ ਹੀ ਕਰ ਰਹੇ ਹੋ ਵੀ ਕੰਮ ਵੀ ਕਰ ਰਹੇ ਹੋ, 2-3 ਮਹੀਨੇ ਦੇਵਾਂਗੇ ਚੈੱਕ ਕਰਨਾ। ਅੱਛਾ ਜਸਪ੍ਰੀਤ ਜੀ, ਹੁਣ ਇਹ ਵੀ ਖਬਰ ਆ ਰਹੀ ਹੈ ਕਿ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਹੈ, ਕਹਿੰਦੇ ਚਾਈਨਾ ਦੇ ਜਿਹੜੇ ਪ੍ਰੀਮੀਅਰ ਨੇ ਸ਼ੀ ਜਿਨਪਿੰਗ ਉਹਨਾਂ ਦੇ ਨਾਲ ਵੀ ਕਹਿੰਦੇ ਮੈਂ ਗੱਲਬਾਤ ਕੀਤੀ ਹੈ। ਇਹਨਾਂ ਨੇ ਹਾਲ ਹੀ ਵਿੱਚ ਜਦੋਂ ਕਿਹਾ ਸੀ, ਕੱਲ੍ਹ ਕਿਹਾ ਸੀ ਕਹਿੰਦੇ ਵੀ ਮੈਂ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ, ਪੁਤਿਨ ਨਾਲ ਕਹਿੰਦੇ 1.25 ਘੰਟਾ ਗੱਲ ਹੋਈ ਸੀ, ਸ਼ੀ ਜਿਨਪਿੰਗ ਨਾਲ ਕਹਿੰਦੇ ਮੇਰੀ 1.5 ਘੰਟੇ ਗੱਲਬਾਤ ਹੋਈ ਹੈ। ਅਤੇ ਕਹਿੰਦੇ ਇਹਦੇ ਵਿੱਚ ਦੋਨੋਂ ਧਿਰਾਂ ਨੇ ਕਹਿੰਦੇ ਵੀ ਕਾਫ਼ੀ ਕਹਿੰਦੇ ਗੱਲਾਂ ਬਾਤਾਂ ਆਪਸ ਹੋਈਆਂ ਅਤੇ ਕਹਿੰਦੇ ਵੀ ਅਸੀਂ ਵੀ ਅਗਰੀ ਟੂ ਅ ਟ੍ਰੇਡ ਡੀਲ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਇਹਨਾਂ ਨੇ ਕਿਹਾ ਵੀ ਹੁਣ ਇੱਥੇ ਗੱਲਬਾਤ ਚੱਲੇਗੀ, ਦੋਨੋਂ ਡੈਲੀਗੇਸ਼ਨ ਜਿਹੜੀਆਂ ਨੇ ਆਪਸ ਦੇ ਵਿੱਚ ਗੱਲਬਾਤ ਕਰਨਗੀਆਂ,
ਮਿਲਣਗੀਆਂ। ਐਕਚੁਅਲੀ ਉਹਨਾਂ ਨੇ ਕਿਹਾ ਰਿਸਪੈਕਟਿਵ ਟੀਮਸ ਵਿਲ ਬੀ ਮੀਟਿੰਗ ਸ਼ਾਰਟਲੀ।
ਬਿਲਕੁਲ, ਸੋ ਮਿਲ ਕੇ ਗੱਲਬਾਤ ਕਰਨਗੇ, ਦੈਟਸ ਯੈਟ ਟੂ ਬੀ ਡਿਸਾਈਡਡ। ਤੇ ਸਾਡੇ ਵੱਲੋਂ ਕਹਿੰਦੇ ਸਕਾਟ ਬੈਸੈਂਟ ਜਾਣਗੇ, ਟ੍ਰੈਜਰੀ ਸੈਕਟਰੀ, ਫਿਰ ਹਾਵਰਡ ਲਟਨਿਕ ਵੀ ਹੋਣਗੇ। ਤੇ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਕਿ ਸ਼ੀ ਜਿਨਪਿੰਗ ਨੇ ਕਹਿੰਦੇ ਮੈਨੂੰ ਤੇ ਫਸਟ ਲੇਡੀ ਨੂੰ ਇਨਵਾਈਟ ਕੀਤਾ ਤੇ ਮੈਂ ਵੀ ਰੈਸੀਪ੍ਰੋਕੇਟ ਕੀਤਾ,
ਮੈਂ ਵੀ ਕਹਿੰਦੇ
ਉਹਨਾਂ ਨੂੰ ਫਿਰ ਕਾਊਂਟਰ ਇਨਵਾਈਟ ਕੀਤਾ, ਇੱਦਾਂ ਕਹਿ ਲਓ। ਤੇ ਸੋ ਕਹਿੰਦੇ ਹੁਣ ਦੋਨੋਂ ਅਸੀਂ ਮਿਲਾਂਗੇ ਆਪਸ ਦੇ ਵਿੱਚ। ਸੋ ਇਹ ਬੜੀ ਇੰਪੋਰਟੈਂਟ ਇੱਕ ਡਿਵੈਲਪਮੈਂਟ ਆ। ਕੱਲ੍ਹ ਬੈਂਕ ਆਫ ਕੈਨੇਡਾ ਨੇ ਵੀ ਆਪਣੇ ਬਿਆਨ ਦੇ ਵਿੱਚ ਲਿਖਿਆ ਸੀ ਕਿ ਅਸੀਂ ਹੋਲਡ ਤਾਂ ਕਰ ਰਹੇ ਹਾਂ ਰੇਟ ਨੂੰ ਕਿਉਂਕਿ ਡੋਨਲਡ ਟਰੰਪ ਟੈਰਿਫਸ ਵਧਾਈ ਜਾ ਰਹੇ ਆ, ਘਟਾਈ ਜਾ ਰਹੇ ਆ। ਉਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਸੀ ਚਾਈਨਾ ਦਾ ਕਿ ਚਾਈਨਾ ਦੀਆਂ ਟੈਰਿਫਸ ਜਿਹੜੀਆਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਸੀ। ਹੁਣ ਦੋਨੋਂ ਧਿਰਾਂ ਨੇ ਥੋੜ੍ਹਾ ਜਿਹਾ ਕਹਿੰਦੇ ਥੋੜ੍ਹਾ ਜਿਹਾ ਕਹਿ ਲਓ ਵੀ ਬੈਕਫੁੱਟ 'ਤੇ ਥੋੜ੍ਹਾ ਜਿਹਾ ਗਏ ਨੇ, ਕੰਮ ਥੋੜ੍ਹਾ ਜਿਹਾ ਉਹਨਾਂ ਨੇ ਸੇਕ ਘਟਾਇਆ ਟੈਰਿਫਸ ਦਾ। ਅਤੇ ਬਹੁਤ ਸਾਰੇ ਮੁਲਕਾਂ ਦੇ ਨਾਲ ਡੋਨਲਡ ਟਰੰਪ ਹੁਣ ਨੈਗੋਸ਼ੀਏਸ਼ਨਸ ਕਰ ਰਹੇ ਨੇ, ਪਰ ਉਹਨਾਂ ਨੈਗੋਸ਼ੀਏਸ਼ਨਸ ਦਾ ਵਿੱਚੋਂ ਆਊਟਕਮ ਕੀ ਹੁੰਦਾ ਕਹਿੰਦੇ ਉਹ ਅਜੇ ਵੀ ਅਨਸ਼ੋਰ ਆ, ਅਨਸਰਟਨਟੀ ਬਣੀ ਹੋਈ ਹੈ। ਸੋ ਇਹ ਉਹਦੀ ਹੁਣ ਮਿਸਾਲ ਹੈ ਕਿ ਇੱਕ ਦਿਨ ਤੁਸੀਂ ਕਹਿ ਰਹੇ ਹੋ ਵੀ ਚੀਨ ਸਾਡਾ ਦੁਸ਼ਮਣ ਹੈ, ਚੀਨ ਨੂੰ ਅਸੀਂ ਚੀਨ ਦਾ ਕੋਈ ਵੀ ਸਮਾਨ ਆਣ ਨਹੀਂ ਦੇਣਾ, 150% ਟੈਰਿਫ,
ਤੇ ਦੂਸਰੇ ਦਿਨ ਤੁਸੀਂ ਕਹਿ ਰਹੇ ਹੋ ਕਿ 2 great nations ਦੇ ਪ੍ਰੈਜ਼ੀਡੈਂਟਸ ਦੀ ਆਪਸ ਦੇ ਵਿੱਚ ਗੱਲ ਹੋਈ।
ਉਹਨਾਂ ਨੇ ਕਹਿੰਦੇ ਮੈਨੂੰ ਇਨਵਾਈਟ ਕੀਤਾ, ਮੈਂ ਉਹਨਾਂ ਨੂੰ ਇਨਵਾਈਟ ਕੀਤਾ, ਟ੍ਰੇਡ ਡੀਲ ਦੀ ਕਹਿੰਦੇ ਸੰਭਾਵਨਾ ਬਣ ਸਕਦੀ
ਹੈ। ਔਰ ਕਹਿੰਦੇ ਜਿਹੜੀ ਸਾਡੀ ਗੱਲਬਾਤ ਸੀਗੀ 1.5 ਘੰਟਾ ਕਹਿੰਦੇ ਜਿਹੜੀ ਗੱਲਬਾਤ ਹੋਈ ਦੈਟ ਵਾਸ ਫੋਕਸਡ ਆਲਮੋਸਟ ਇੰਟਾਇਰਲੀ ਔਨ ਟ੍ਰੇਡ। ਕੁਛ ਕਹਿੰਦੇ ਰਸ਼ੀਆ, ਯੂਕਰੇਨ, ਇਰਾਨ, ਇਹ ਗੱਲਾਂ ਬਾਤਾਂ ਨਹੀਂ ਕਹਿੰਦੇ ਸਾਡੀਆਂ ਹੋਈਆਂ, ਸਾਡੀ ਤਕਰੀਬਨ ਜਿਹੜੀ ਗੱਲਬਾਤ ਹੋਈ ਉਹ ਸਾਰੀ ਦੀ ਸਾਰੀ ਟ੍ਰੇਡ 'ਤੇ ਹੀ ਫੋਕਸਡ ਸੀਗੀ। ਸੋ ਇਸ ਕਿਸਮ ਦਾ ਉਹਨਾਂ ਨੇ ਟਰੁੱਥ ਸੋਸ਼ਲ 'ਤੇ ਆਪਣਾ ਇੱਕ ਪੋਸਟ ਜਿਹੜੀ ਹੈਗੀ ਉਹ ਸਾਂਝੀ ਕੀਤੀ।
ਸੋ ਜਿਹੜਾ ਇਹਨਾਂ ਨੇ ਵਿੱਚ ਲਿਖਿਆ ਨਾ ਪਹਿਲੀ ਸੈਂਟੈਂਸ ਦੇ ਵਿੱਚ ਕਹਿੰਦੇ ਆਈ ਜਸਟ ਕੰਕਲੂਡਿਡ ਅ ਵੈਰੀ ਗੁੱਡ ਫੋਨ ਕਾਲ ਵਿਦ ਪ੍ਰੈਜ਼ੀਡੈਂਟ ਸ਼ੀ ਆਫ ਚਾਈਨਾ ਡਿਸਕਸਿੰਗ ਸਮ ਆਫ ਦ ਇੰਟਰਕਸੀਜ਼ ਆਫ ਅਵਰ ਰੀਸੈਂਟਲੀ ਮੇਡ ਐਂਡ ਅਗਰੀਡ ਟੂ ਟ੍ਰੇਡ ਡੀਲ। ਸੋ ਟ੍ਰੇਡ ਡੀਲ ਦੀ ਹੁਣ ਜਿਹੜੀ ਸ਼ਬਦ ਇਸਤੇਮਾਲ ਕਰ ਰਹੇ ਨੇ ਉਹ ਟ੍ਰੇਡ ਡੀਲ ਕਹਿ ਰਹੇ ਇਹਨੂੰ, ਵੀ ਜਿਹੜਾ ਅਸੀਂ ਮੰਨੇ ਸੀਗੇ ਵੀ ਟੈਰਿਫ ਆਪਾਂ ਥੋੜ੍ਹੀਆਂ ਘਟਾ ਦੇਣੀਆਂ ਹਾਲ ਦੀ ਘੜੀ। ਸੋ ਹੁਣ ਟ੍ਰੇਡ ਡੀਲ ਵੱਲ ਇਸ਼ਾਰਾ ਹੋ ਰਿਹਾ ਤੇ ਆਪਸ ਚ ਕਹਿੰਦੇ ਮੁਲਾਕਾਤ ਹੋਏਗੀ।